ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾਯਾਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦ ਕ੍ਰਿਪਾ ਨਿਧਾਨ ਜਗਦ ਗੁਰੋ ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ ਹੇ ਸ਼ਰਨ ਜੋਗ ਦਿਆਲ ਦੀਨਾਨਾਥ ਮਯਾ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਤਨ ਤਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਵਿੱਤਰ ਅਸਥਾਨ ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀਆਂ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨ ਹਾਰ ਦੀ ਆਵਾਜ਼ ਨੇ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਆਏ ਮੁਬਾਰਕ ਸਦਾਏ ਬਾਰਗਾਹ ਪਾਵਨ ਹੁਕਮਨਾਮਾ ਸਾਹਿਬ ਜੀ ਦਾ ਪਾਠ ਬੜੇ ਸੁਰੀਲੇ ਕੰਠ ਦੁਆਰਾ ਆਪਨੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮਹਾਂਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਬਹੁਤ ਹੀ ਅਦਬ ਸਹਿਤ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸੀਸ 'ਤੇ ਰੱਖਿਆ ਹੋਇਆ। ਗੁਰਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਰਕਸ਼ਕ ਪਰਉਪਕਾਰ ਦੇ ਮਹਾਂਸਾਗਰ ਦੀਨ ਦਿਆਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਬਾਰਕ ਕੰਠ ਤੋਂ ਪ੍ਰਾਪਤ ਹੋਇਆ। ਇਹਨਾਂ ਬਚਨਾਂ ਦੇ ਮਰਕਜ਼ੀ ਬੋਲ ਹਨ ਜੋ ਪਹਿਲੀ ਪੰਗਤੀ ਹੈ, ਇਹੀ ਰਹਾਓ ਵਾਲੀ ਪੰਗਤੀ ਹੈ। ਇਹਨਾਂ ਵਿੱਚ ਸਾਹਿਬ ਫੁਰਮਾਨ ਕਰਦੇ ਨੇ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਕਹਿੰਦੇ ਨੇ ਮੇਰੇ ਪਿਆਰੇ ਮਿੱਤਰ, ਇਸ ਗੱਲ ਨੂੰ, ਇਸ ਵਿਚਾਰ ਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲੈ, ਚੰਗੀ ਤਰ੍ਹਾਂ ਵਸਾ ਲੈ ਕਿ ਜਗਤ ਦਾ ਜਿਹੜਾ ਸੰਬੰਧ ਹੈ ਨਾ, ਇਹ ਸੁੱਖ ਤੱਕ ਸੀਮਤ ਹੈ। ਜਿਤਨੀ ਦੇਰ ਤੇਰੇ ਕੋਲ ਸੁੱਖ ਹੈਗਾ ਉਹਨਾਂ ਨੂੰ ਦੇਣ ਵਾਸਤੇ, ਉਹ ਭਾਵੇਂ ਕਿਸੇ ਤਰ੍ਹਾਂ ਦਾ ਹੀ ਸੁੱਖ ਹੋਵੇ, ਉਹਨਾਂ ਦੇ ਕੰਮ ਤੂੰ ਆ ਸਕਦਾ, ਉਤਨੀ ਦੇਰ ਹੀ ਤੇਰੇ ਨਾਲ ਉਹ ਬੱਝੇ ਹੋਏ ਨੇ, ਉਹਨਾਂ ਦਾ ਸੰਬੰਧ ਤੇਰੇ ਨਾਲ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਆ ਜਿਹੜਾ ਫਾਂਦਿਓ ਸ਼ਬਦ ਦਾ ਧੱਦਾ ਹੈ ਨਾ, ਇਸ ਦੀ ਧੁਨੀ ਗਾਉਣ ਹੈ ਇੱਥੇ। ਜੋ ਸਤਿਗੁਰੂ ਜੀ ਦੀ ਬਾਣੀ ਦੇ ਮੁਬਾਰਕ ਧੁਨੀਆਂ ਬਾਰੇ ਜਾਣਦੇ ਨੇ, ਸਮਝ ਰੱਖਦੇ ਨੇ, ਕੁਝ ਅੱਖਰ ਐਸੇ ਨੇ ਜਿਨ੍ਹਾਂ ਦੀਆਂ ਦੋ ਧੁਨੀਆਂ ਨੇ, ਇੱਕ ਨੂੰ ਅਸੀਂ ਮੂਲਕ ਧੁਨੀ ਕਹਿੰਦੇ ਹਾਂ, ਇਸ ਨੂੰ ਇੱਕ ਨੂੰ ਗਾਉਣ ਧੁਨੀ ਕਹਿੰਦੇ ਹਾਂ। ਅਗਰ ਇਹ ਧੱਦਾ ਪਹਿਲੇ ਅਸਥਾਨ 'ਤੇ ਆਉਂਦਾ, ਇਹਦੀ ਧੁਨੀ ਗਾਉਣ ਹੋ ਜਾਣੀ ਸੀ, ਜੈਸੇ ਧਨ ਹੈ, ਧਰਮ ਹੈ, ਇਤਿਹਾਦਕ। ਪਰ ਜਦੋਂ ਇਸ ਤਰ੍ਹਾਂ ਇਸ ਸਥਾਨ 'ਤੇ ਆਵੇਗਾ, ਧੁਨੀ ਗਾਉਣ ਹੋ ਜਾਏਗੀ, ਘੱਗਾ ਹੈ, ਚੱਜਾ ਹੈ, ਧੱਦਾ ਹੈ, ਭੱਬਾ ਇਤਿਆਦਕ, ਇਹ ਸਾਡੀ ਮੁਹਾਰਨੀ ਵਿੱਚ ਧੁਨੀਆਂ ਮੌਜੂਦ ਨੇ। ਮੈਂ ਇਸ ਲਈ ਇਹ ਜ਼ਿਕਰ ਕੀਤਾ ਆਪਣਾ, ਕਿਉਂਕਿ ਬਾਕੀ ਭਾਸ਼ਾਵਾਂ ਵਿੱਚ ਇਹ ਅਮੀਰੀ ਨਹੀਂ ਹੈ, ਉਹਨਾਂ ਕੋਲ ਇੱਕੋ ਹੀ ਧੁਨੀ ਹੈ, ਦੂਜੀ ਧੁਨੀ ਨਹੀਂ। ਜੈਸੇ ਮਨੁੱਖਾਂ ਦੀ ਅਮੀਰੀ ਹੁੰਦੀ ਹੈ ਨਾ ਧਨ ਕਰਕੇ, ਸਤਿਪੁਰਖਾਂ ਦੀ ਗੁਣਾ ਕਰਕੇ, ਇਸ ਤਰ੍ਹਾਂ ਭਾਸ਼ਾ ਦੀ ਵੀ ਅਮੀਰੀ ਆਉਂਦੀ ਹੈ। ਇਹ ਸਾਡੀ ਭਾਸ਼ਾ ਦੀ ਅਮੀਰੀ ਹੈ, ਸਾਡੇ ਕੋਲ ਮੂਲਕ ਅਤੇ ਗਾਉਣ ਧੁਨੀਆਂ ਮੌਜੂਦ ਨੇ, ਬਾਕੀਆਂ ਦੇ ਕੋਲ ਨਹੀਂ ਹੈ। ਹਿੰਦੀ ਵਾਲਿਆਂ ਦੇ ਕੋਲ ਗਾਉਣ ਧੁਨੀਆਂ ਨੇ, ਉਹ ਧਨ ਨਹੀਂ ਕਹਿ ਸਕਦੇ, ਉਹ ਧਨ ਹੀ ਕਹਿ ਸਕਣਗੇ, ਗਾਉਣ ਧੁਨੀਆਂ ਨੇ। ਅੰਗਰੇਜ਼ੀ ਵਿੱਚ ਬਹੁਤ ਸਾਰੀਆਂ ਧੁਨੀਆਂ ਨਹੀਂ ਹੈਗੀਆਂ, ਉਹ ਅੱਖਰਾਂ ਵਿੱਚ ਅੱਖਰ ਪਾ ਕੇ ਬਣਾਉਣੀਆਂ ਪੈਂਦੀਆਂ ਨੇ। ਜਿਵੇਂ ਠਾਕੁਰ ਲਿਖਣਾ ਹੋਵੇ ਨਾ, ਤਾਂ ਅੰਗਰੇਜ਼ੀ 'ਚ ਨਹੀਂ ਲਿਖਿਆ ਜਾ ਸਕਦਾ, ਉੱਥੇ ਜਾਂ ਠਾਕੁਰ ਹੈ ਅਤੇ ਜਾਂ ਠਾਕੁਰ ਹੈ, ਉਹਨੂੰ ਫਿਰ ਆਈਡੀਏ ਨਾਲ ਠਾਕੁਰ ਬੋਲ ਲੈਂਦੇ ਨੇ। ਇਹ ਮਹਾਰਾਜ ਜੀ ਨੇ ਸਾਨੂੰ ਪ੍ਰਦਾਨ ਕੀਤਾ ਹੈ, ਇੱਥੇ ਧੁਨੀ ਮੌਲਕ ਹੈ। ਸਾਡੇ ਕੋਲ ਗੁਣ ਵੀ ਬੜੇ ਵੱਡੇ ਨੇ, ਅਮੀਰ ਹੈ ਇਹ ਕੌਮ ਗੁਣਾਂ ਕਰਕੇ। ਕੋਈ ਐਸਾ ਮਾਈਨਸ ਪੁਆਇੰਟ ਦਿਖਾਈ ਨਹੀਂ ਪੈਂਦਾ ਜੋ ਸਤਿਗੁਰੂ ਜੀ ਨੇ ਕੌਮ ਵਿੱਚ ਰਹਿਣ ਦਿੱਤਾ ਹੋਵੇ। ਹੁਣ ਇਹ ਗੱਲ ਵੱਖਰੀ ਹੈ ਵੀ ਅਸੀਂ ਰਹਿਤਨਾਮਿਆਂ ਨੂੰ ਪੜ੍ਹੀਏ ਹੀ ਨਾ। ਮਹਾਰਾਜ ਗੁਰੂ ਕਲਗੀਧਰ ਜੀ ਦੇ 52 ਬਚਨ ਪ੍ਰਸਿੱਧ ਨੇ, ਪੜ੍ਹੀਏ ਹੀ ਨਾ, ਗੱਲ ਵੱਖਰੀ। ਵਿਚਾਰੀਏ ਨਾ, ਗੱਲ ਵੱਖਰੀ ਹੈ। ਥੋੜ੍ਹਾ ਜਿਹਾ ਸਮਾਂ ਜ਼ਿਆਦਾ ਨਹੀਂ ਅਤੇ ਅੱਧਾ ਘੰਟਾ ਸਮਾਂ ਹਰ ਰੋਜ਼ ਆਪਣੇ ਧਰਮ ਨੂੰ ਪੜ੍ਹਨ ਲਈ ਲਾਇਆ ਕਰੋ, ਭੇਟਾ ਕਰਿਆ ਕਰੋ, ਇਹ ਬੰਦਗੀ ਦਾ ਅੰਗ ਬਣ ਜਾਏਗਾ। ਸਾਡੇ ਕੋਲ ਕੁਰਬਾਨੀਆਂ ਦੀ ਵੀ ਅਮੀਰੀ ਹੈ, ਬਹੁਤ ਵੱਡੀ ਅਮੀਰੀ ਹੈ। ਜਿਸ ਤਰ੍ਹਾਂ ਕੁਰਬਾਨੀਆਂ ਸਾਡੇ ਕੋਲ ਨੇ, ਦੁਨੀਆਂ ਦੀ ਕਿਸੇ ਕੌਮ ਕੋਲ ਨਹੀਂ ਹੈਗੀਆਂ। ਔਰ ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਦਾ ਬਹੁਤ ਵੱਡਾ ਹਿੱਸਾ ਹੈ, ਇੰਨਾ ਹੋਰ ਕਿਸੇ ਦਾ ਨਹੀਂ। ਕੁਰਬਾਨੀ ਕਰਕੇ ਵੀ ਅਸੀਂ ਬੜੇ ਅਮੀਰ ਹਾਂ। ਸਤਿਗੁਰੂ ਜੀ ਦਾ ਘਰ ਐਸਾ, ਜੇ ਕੋਈ ਚੜ੍ਹ ਕੇ ਆਵੇ ਨਾ, ਝੜ ਕੇ ਜਾਂਦਾ ਹੈ। ਇਸ ਗੁਣ ਵਿੱਚ ਵੀ ਸਾਡਾ ਇਤਿਹਾਸ ਅਮੀਰ ਹੈ। ਅੱਜ ਦੇਸ਼ ਦੀ ਮਰਹੂਮ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਦਾ ਦਿਨ ਵੀ ਹੈਗਾ, ਦਿਹਾੜਾ ਵੀ ਹੈਗਾ। ਦਰਬਾਰ ਸਾਹਿਬ ਦੇ ਹਮਲੇ ਵਿੱਚ ਜਲਦਬਾਜ਼ੀ ਕਰ ਗਈ ਸੀ, ਅੱਜ ਦੇ ਦਿਨ 1984 ਨੂੰ ਉਸਦੇ ਕਰਮਾਂ ਦਾ ਫਲ ਉਸਨੂੰ ਅੱਜ ਪ੍ਰਾਪਤ ਹੋਇਆ ਸੀ। ਇਹ ਵੀ ਇੱਕ ਯਾਦ ਦਿਹਾੜਾ। ਜਲਦਬਾਜ਼ੀ ਵਿੱਚ ਲਏ ਹੋਏ ਫੈਸਲੇ ਹਮੇਸ਼ਾ ਹੀ ਗਲਤ ਹੁੰਦੇ ਨੇ। ਕੋਈ ਫੈਸਲਾ ਕਰਨਾ ਹੋਵੇ ਥੋੜ੍ਹਾ ਰੁਕ ਕੇ ਕਰਨਾ ਚਾਹੀਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਹੈ ਜ਼ਫਰਨਾਮੇ ਵਿੱਚ, ਸ੍ਰੀ ਮੁਖ ਵਾਕ ਪਾਤਸ਼ਾਹੀ 10ਵੀਂ। ਬਹੁਤ ਸਾਰੇ ਲੋਕਾਂ ਨੂੰ ਮਹਾਰਾਜ ਜੀ ਦੇ ਨਾਮ ਤੋਂ ਹੀ ਐਲਰਜੀ ਹੈ, ਉਹਨਾਂ ਦੀ ਬਾਣੀ ਤੋਂ ਹੀ ਐਲਰਜੀ ਹੈ। ਇਹ ਭੌਂਕੇ ਲੋਕ ਨੇ, ਇਹਨਾਂ ਦਾ ਕੰਮ ਹੈ ਭੌਂਕਦੇ ਰਹਿਣਾ। ਇਹ ਸ਼ਬਦ ਮੈਂ ਨੀਵਾਂ ਵਰਤ ਰਿਹਾ, ਪਰ ਇਸ ਤੋਂ ਨੀਵਾਂ ਸ਼ਬਦ ਹੋਰ ਦਿਖਦਾ ਨਹੀਂ ਮੈਨੂੰ। ਅੰਮ੍ਰਿਤ ਦੀ ਮਰਿਆਦਾ ਤੇ ਕਿੰਤੂ, ਅੰਮ੍ਰਿਤ ਛਕਣ ਤੇ ਕਿੰਤੂ, ਅੰਮ੍ਰਿਤ ਦੇ ਦਾਤੇ ਤੇ ਕਿੰਤੂ, ਬਾਣੀਆਂ ਤੇ ਕਿੰਤੂ। ਤੇ ਦੂਰ ਕਿਉਂ ਜਾਈਏ, ਵਾਹਿਗੁਰੂ ਮੰਤਰ ਦੇ ਜਾਪ ਤੇ ਵੀ ਕਿੰਤੂ ਕਰਦੇ ਨੇ। ਮੈਨੂੰ ਇੱਕ ਸੱਜਣ ਮਿਲਿਆ ਸੀ ਕੈਨੇਡਾ ਵਿੱਚ, ਮੈਨੂੰ ਕਹਿਣ ਲੱਗਾ, ਇਹ ਜਿਹੜਾ ਤੂੰ ਸਵੇਰੇ ਉੱਠ ਕੇ ਰੌਲਾ ਪਾ ਦੇਣਾ ਨਾ, ਇਹ ਤੋਤਾ ਰਟਨ ਹੈ, ਇਹਦਾ ਲਾਭ ਕੋਈ ਨਹੀਂ। ਮੈਂ ਕਿਹਾ ਤੁਸੀਂ ਤੋਤਾ ਦੇਖਿਆ ਕਦੀ? ਰੱਖਿਆ ਹੋਇਆ ਕਿਸੇ ਦੇ ਪਿੰਜਰੇ ਵਿੱਚ, ਘਰ ਵਿੱਚ ਤੋਤਾ ਦੇਖਿਆ? ਕਹਿੰਦੇ ਹਾਂ ਦੇਖਿਆ ਹੈ। ਮੈਂ ਕਿਹਾ ਉਸਨੂੰ ਕੋਈ ਪਤਾ ਨਹੀਂ ਹੁੰਦਾ ਬਈ ਕੀ ਬੋਲ ਰਿਹਾ, ਬੋਧ ਨਹੀਂ ਹੁੰਦਾ, ਉਹ ਧੁਨੀਆਂ ਪਕੜ ਲੈਂਦਾ। ਪਰਿਵਾਰ ਦੇ ਜੀ ਨਾਮ ਲੈ ਕੇ ਇੱਕ ਦੂਜੇ ਨੂੰ ਬੁਲਾਉਂਦੇ ਨੇ, ਉਹ ਵੀ ਨਾਮ ਲੈ ਕੇ ਬੁਲਾਉਣ ਲੱਗ ਪੈਂਦੇ, ਉਹਨੂੰ ਪਤਾ ਨਹੀਂ ਨਾਮ ਕੀ ਹੁੰਦਾ। ਅਤੇ ਮੈਂ ਕਿ ਜਿਸ ਦਾ ਨਾਮ ਲੈ ਕੇ ਤੋਤਾ ਆਵਾਜ਼ ਮਾਰਦਾ ਨਾ, ਉਹ ਚੋਰੀ ਲੈ ਕੇ ਦੌੜਿਆ ਉਸ ਕੋਲ ਜਾਂਦਾ, ਬਈ ਮੈਨੂੰ ਬੁਲਾਇਆ, ਮੈਨੂੰ ਬੁਲਾਇਆ। ਮੈਂ ਕਿ ਚੱਲ ਤੋਤਾ ਰਟਣੀ ਸਹੀ, ਪਰ ਸਾਨੂੰ ਮੁਬਾਰਕ ਹੈ, ਭਾਗ ਹੈ ਸਾਡਾ ਮਹਾਰਾਜ ਦੇਵਣ ਅੰਮ੍ਰਿਤ ਵੇਲੇ। ਅਤੇ ਮੈਂ ਕਿ ਜੇ ਪਰਮਾਤਮਾ ਨੂੰ ਕੋਈ ਤੋਤਾ ਰਟਨ ਕਰਕੇ ਵੀ ਬੁਲਾਵੇਗਾ, ਸਾਰੇ ਪਦਾਰਥ ਉਹਦੀ ਝੋਲੀ 'ਚ ਪੈ ਜਾਣਗੇ। ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕੁਛ ਤਿਸ ਕੇ ਗ੍ਰਹਿ ਮੈਂ ਆਇਆ। ਮੈਂ ਕਹਿ ਦੇਣਾ ਤੁਹਾਨੂੰ ਸਾਰਿਆਂ ਨੂੰ, ਭਾਵੇਂ ਤੋਤਾ ਰਟਣੀ ਹੋਵੇ ਪਰ ਰੋਜ਼ ਕਰਿਆ ਜ਼ਰੂਰ ਕਰੋ। ਵਾਹਿਗੁਰੂ 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 ਕਰਿਆ ਜ਼ਰੂਰ ਕਰੋ। ਇਹ ਜਿਹੜਾ ਮਹਾਰਾਜ ਦੇ ਬਚਨਾਂ ਦਾ ਵਿਰੋਧ ਕਰਦੇ ਨੇ ਨਾ, ਇਹ ਵੀ ਜਲਦਬਾਜ਼ੀ ਵਿੱਚ ਨੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਨੇ, ਅਸਲ ਵਿੱਚ ਇਹ ਵੀ ਹਮਲਾਵਰ ਨੇ, ਹਮਲਾ ਕਰਦੇ ਨੇ ਬਈ ਕੌਮ ਨੂੰ ਨਿਤਨੇਮ ਨਾਲੋਂ ਤੋੜ ਦਿਓ, ਆਪੇ ਹੀ ਮੁੱਕ ਜਾਏਗੀ। ਜਿਵੇਂ ਕਿਸੇ ਬਗੀਚੇ ਨੂੰ ਪਾਣੀ ਦੇ ਸਰੋਤ ਨਾਲੋਂ ਤੋੜ ਦਿਓ, ਨਾ ਉਹਨੂੰ ਹਵਾ ਸੁਕਾ ਸਕਦੀ ਹੈ, ਨਾ ਧੁੱਪ ਸੁਕਾ ਸਕਦੀ ਹੈ। ਮੌਸਮ ਦੀ ਗਰਮੀ ਵੀ ਭਿਆਨਕ ਹੋਵੇ, ਕਦੀ ਝੁਲਸ ਜਾਂਦਾ ਹੈ ਪਰ ਬਚ ਫਿਰ ਵੀ ਜਾਂਦਾ। ਪਰ ਜੇ ਉਸਨੂੰ ਪਾਣੀ ਦੇ ਸਰੋਤ ਨਾਲੋਂ ਤੋੜ ਦਿਓ, ਫਿਰ ਭਾਵੇਂ ਧੁੱਪ ਵੀ ਨਾ ਹੋਵੇ, ਗਰਮੀ ਵੀ ਨਾ ਹੋਵੇ, ਸਾਰੇ ਮੌਸਮੇ ਬਹਾਰ ਹੋਵੇ, ਹਰ ਮੌਸ ਹਰ ਵਸਤੂ ਅਨੁਕੂਲ ਹੋਵੇ, ਪਰ ਪਾਣੀ ਦੇ ਸੋਮੇ ਨਾਲੋਂ ਤੋੜ ਦਿਓ, ਆਪੇ ਹੀ ਸੁੱਕ ਜਾਏਗਾ, ਉਹਨੂੰ ਸੁਕਾਉਣ ਦੀ ਲੋੜ ਨਹੀਂ ਪਏਗੀ। ਇਸ ਲਈ ਇਹ ਸਿੱਖੀ ਭੇਖ ਵਿੱਚ ਫਿਰਦੇ ਪਏ ਨੇ, ਬਈ ਸਿੱਖਾਂ ਨੂੰ ਗੁਰਮੰਤਰ ਨਾਲੋਂ ਤੋੜ ਦੇਵੋ, ਕਲਗੀ ਵਾਲੇ ਦੀ ਬਾਣੀ ਨਾਲੋਂ ਤੋੜ ਦੇਵੋ। ਔਰ ਮੈਂ ਸ਼ਬਦ ਵਰਤ ਰਿਹਾ, ਨਾਰਾਜ਼ ਨਾ ਹੋਣਾ, ਇਹ ਮੱਸੇ ਰੰਗੜ ਤੋਂ ਘੱਟ ਨਹੀਂ ਹੈਗੇ, ਇਹਨਾਂ ਦਾ ਜੀਵਨ ਅਬਦਾਲੀ ਤੋਂ ਘੱਟ ਨਹੀਂ ਹੈਗਾ। ਔਰ ਮੈਂ ਅਰਜ਼ ਕਰਾਂ, ਨਾ ਹੋਰ ਕਿਸੇ ਹਮਲਾਵਰ ਤੋਂ ਘੱਟ ਨੇ, ਇਹ ਅੰਦਰ ਰੂਹ 'ਤੇ ਹਮਲਾ ਕਰਦੇ ਪਏ। ਸਾਡੇ ਵੀਰ ਜਲਦਬਾਜ਼ੀ ਵਿੱਚ ਨੇ। ਮਹਾਰਾਜ ਜੀ ਦੇ ਬੋਲ, ਗੁਰੂ ਗੋਬਿੰਦ ਸਿੰਘ ਜੀ ਦੇ, ਇੱਕ ਮਹਾਨ ਵਿਦਵਾਨ ਫਿਰਦੌਸ ਦੀ ਉਦਾਹਰਣ ਦਿੰਦੇ ਨੇ। ਕਹਿੰਦੇ ਨੇ, ਐ ਔਰੰਗਜ਼ੇਬ ਚੇ ਖੁਸ਼ਗੁਫਤ ਫਿਰਦੌਸੀਏ ਖੁਸ਼ ਜ਼ਬਾਂ, ਕਿ ਸ਼ਿਤਾਬੀ ਬਵਦ ਕਾਰੇ ਆਹਰ ਮਨਾ। ਕਿੰਨਾ ਸੋਹਣਾ ਫਿਰਦੌਸ ਨੇ ਆਖਿਆ ਹੈ, ਐ ਔਰੰਗਜ਼ੇਬ, ਜੇਕਰ ਕੋਈ ਜਲਦਬਾਜ਼ੀ ਕਰਦਾ ਹੈ ਉਹ ਕੰਮ ਭਗਵਾਨ ਦਾ ਤੇ ਕੀ ਹੋਣਾ, ਇਨਸਾਨ ਦਾ ਵੀ ਨਹੀਂ ਹੁੰਦਾ, ਉਹ ਕੰਮ ਸ਼ੈਤਾਨ ਦਾ ਹੁੰਦਾ ਹੈ। ਇਹ ਤੁਸੀਂ ਰੋਡ 'ਤੇ ਹੀ ਦੇਖ ਲਓ, ਰੋਜ਼ ਬਹੁਤ ਤੇਜ਼ ਚੱਲਣ ਵਾਲਿਆਂ ਦਾ ਕੀ ਹਾਲ ਹੈ, ਬੜੀ ਜਲਦੀ ਪਈ ਹੋਈ ਹੈ ਬਈ ਮੈਂ ਦੂਜੇ ਨਾਲੋਂ ਅੱਗੇ ਨਿਕਲ ਜਾਣਾ। ਇੰਨਾ ਅੱਗੇ ਨਿਕਲ ਜਾਂਦੇ ਨੇ ਫਿਰ ਵਾਪਸ ਘਰ ਪਰਤਣ ਜੋਗੇ ਰਹਿ ਹੀ ਨਹੀਂ ਜਾਂਦੇ। ਮੈਂ ਅਕੜੇ ਪੜ੍ਹ ਕੇ ਹੈਰਾਨ ਹੋਇਆ, ਇਸ ਲਈ ਮਹਾਰਾਜ ਜੀ ਦੇ ਦਰ ਦੀ ਇਸ ਪਾਵਨ ਸਟੇਜ ਤੋਂ ਆਪ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। 1,48,000 ਬੰਦਾ ਹਰ ਰੋਜ਼ ਭਾਰਤ ਦੀਆਂ ਸੜਕਾਂ 'ਤੇ ਮਾਰਿਆ ਜਾ ਰਿਹਾ, ਐਕਸੀਡੈਂਟਾਂ ਵਿੱਚ ਮਾਰਿਆ ਜਾ ਰਿਹਾ, ਜਾਂ ਇੰਝ ਕਹਿ ਲਓ ਕੋਈ 411 ਬੰਦੇ ਹਰ ਰੋਜ਼ ਮਰਦੇ ਪਏ ਨੇ ਐਕਸੀਡੈਂਟਾਂ ਵਿੱਚ। ਛੋਟੀ ਜਿਹੀ ਗਿਣਤੀ ਨਹੀਂ ਹੈ, ਹਰ ਰੋਜ਼ ਦੇ 411-12 ਬੰਦੇ। ਇਹ ਸਰਕਾਰੀ ਅੰਕੜੇ ਨੇ, ਅਤੇ ਸਰਕਾਰੀ ਅੰਕੜੇ ਜਿਹੋ ਜਿਹੇ ਹੁੰਦੇ ਨੇ ਉਹ ਸਾਰਿਆਂ ਨੂੰ ਪਤਾ ਹੀ ਹੈਗਾ। ਸਰਕਾਰੀ ਅੰਕੜਿਆਂ ਮੁਤਾਬਕ 411 ਬੰਦੇ ਜਾਂ 415 ਬੰਦੇ ਹਰ ਰੋਜ਼ ਐਕਸੀਡੈਂਟ ਵਿੱਚ ਆਪਣੀ ਜਾਨ ਗੁਆ ਜਾਂਦੇ ਨੇ, ਅਤੇ ਕਾਰਨ ਕੀ ਹੈ? ਜਲਦਬਾਜ਼ੀ। ਚੱਲਦੇ ਕਾਹਦੇ ਪਏ ਨੇ, ਇਹਨਾਂ ਨੇ ਜੰਗ ਹੀ ਲਾਈ ਹੋਈ, ਦੂਜਿਆਂ ਦੀ ਵੀ ਜਾਨ ਲੈ ਜਾਂਦੇ ਨੇ, ਆਪਣੀ ਵੀ ਜਾਨ ਗੁਆ ਜਾਂਦੇ ਨੇ। ਇਹ ਹੁਣੇ ਹੀ ਸਾਡੇ ਇੱਕ ਮਿੱਤਰ ਨੇ, ਭਾਈ ਕੁਲਵਿੰਦਰ ਸਿੰਘ ਜੀ ਜਲੰਧਰ ਤੋਂ, ਦਰਬਾਰ ਸਾਹਿਬ ਮੱਥਾ ਟੇਕਣ ਆ ਰਹੇ ਸਨ ਅਤੇ ਭਿਆਨਕ ਐਕਸੀਡੈਂਟ ਦੀ ਚਪੇਟ ਵਿੱਚ ਆ ਗਏ। ਇਹ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੱਡੀ ਉਹਨਾਂ ਦੀ ਸਾਰੀ ਟੁੱਟ ਗਈ ਪਰ ਗੁਰੂ ਰਾਮਦਾਸ ਨੇ ਪਰਿਵਾਰ ਨੂੰ, ਬੱਚਿਆਂ ਨੂੰ ਖਰੋਚ ਨਹੀਂ ਆਉਣ ਦਿੱਤੀ। ਇਹ ਗੁਰੂ ਰਾਮਦਾਸ ਜੀ ਦੀ ਪ੍ਰਤੱਖ ਕਲਾ ਹੈ, ਇਸ ਦਰ ਦੀ ਪ੍ਰਤੱਖ ਕਲਾ ਹੈ, ਰੋਜ਼ਾਨਾ ਵਰਤਦੀ ਹੈ। ਆਪ ਇੱਥੇ ਕ੍ਰਿਸ਼ਮੇ ਵਰਤਦੇ ਹੋਏ ਦੇਖ ਸਕਦੇ ਹੋ। ਨਾਮ ਵੀ ਜਿਹੜਾ ਨਾ, ਸਹਿਜੇ ਸਹਿਜੇ ਜਪਣਾ, ਸਹਿਜ ਬਿਲੋਵੋ ਜੈਸੇ ਤਥ ਨਾ ਜਾਈ, ਮਹਾਰਾਜ ਸਾਹਿਬ ਜੀ ਦੇ ਅਗੰਮੀ ਬਚਨ ਨੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬੋਲ ਨੇ, ਕਹਿੰਦੇ ਨੇ, ਚਿਹਾ ਚੇ ਖੁਸ਼ ਗੁਫਤ ਫਿਰਦੌਸੀਏ ਖੁਸ਼ ਜ਼ੁਬਾਂ, ਸਤਾਬੀ ਬਵਦ ਕਾਰ ਆਹਰ ਮਨਾ। ਆਹਰ ਅਹਰਮਨ ਕਹਿੰਦੇ ਨੇ ਪਾਰਸੀ ਮਤ ਵਿੱਚ, ਉਹ ਸ਼ੈਤਾਨੀ ਦਾ ਦੇਵਤਾ ਮੰਨਦੇ ਨੇ। ਸ਼ੈਤਾਨ, ਇਹ ਕੰਮ ਇਨਸਾਨ ਦਾ ਨਹੀਂ ਆਉਂਦਾ, ਇਹ ਸ਼ੈਤਾਨ ਦਾ ਆਉਂਦਾ। ਪਰ ਜੇ ਵਿਚਾਰਸ਼ੀਲਤਾ ਆ ਜਾਏ, ਸਮਝ ਆ ਜਾਏ, ਫਿਰ ਨਿਰੰਕਾਰ ਨਾਲ ਜੁੜ ਗਿਆ। ਇੱਕ ਥੋੜ੍ਹਾ ਜਿਹਾ ਹੋਰ ਸਮਝ ਲੈਣਾ, ਬਹੁਤ ਕਾਹਲੀ ਵਿੱਚ ਹੈ ਤਾਂ ਫਿਰ ਇਹ ਸ਼ੈਤਾਨ ਨਾਲ ਜੁੜਿਆ ਹੋਇਆ, ਸਹਿਜ ਵਿੱਚ ਹੈ ਇਹ ਭਗਵਾਨ ਨਾਲ ਜੁੜਿਆ ਹੋਇਆ, ਨਿਰੰਕਾਰ ਨਾਲ ਜੁੜਿਆ ਹੋਇਆ। ਬੜੀਆਂ ਵੱਡੀਆਂ ਵੱਡੀਆਂ ਸਿੱਖ ਜਗਤ ਦੀਆਂ ਪੂਜਨੀਕ ਸ਼ਖਸੀਅਤਾਂ ਗੁਰੂ ਸੰਗਤ ਵਿੱਚ ਬਿਰਾਜਮਾਨ ਨੇ। ਆਪ ਸਭ ਦੇ ਚਰਨ ਕਮਲਾਂ 'ਤੇ ਸਜਦਾ ਰੱਖ ਕੇ, ਸੀਸ ਰੱਖ ਕੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਇਹ ਸ੍ਰੀ ਦਰਬਾਰ ਸਾਹਿਬ 'ਤੇ ਹੋਇਆ ਹਮਲਾ ਇਹ ਸ਼ੈਤਾਨੀ ਬਿਰਤੀ ਦਾ ਲਖਾਇਕ ਹੈ। ਪਤਾ ਨਹੀਂ ਉਹਨਾਂ ਦੀ ਪੜ੍ਹਾਈ ਕਿੱਥੇ ਚਲੀ ਗਈ ਉਸ ਵੇਲੇ। ਬੜੇ ਬੜੇ ਕੁਆਲੀਫਾਈਡ ਲੋਕ ਬੈਠੇ ਸਨ ਅਤੇ ਕੁਝ ਸਾਥੀ ਠੋਕ ਕੇ ਇਹ ਮੂਰਖ ਹੋਣ ਦਾ ਸਰਟੀਫਿਕੇਟ ਆਪ ਹੀ ਪ੍ਰਾਪਤ ਕਰਦੇ ਪਏ ਨੇ, ਬਈ ਅਸੀਂ ਕਰਵਾਇਆ, ਅਸੀਂ ਕਰਵਾਇਆ, ਸਾਡੇ ਕਹਿਣ 'ਤੇ ਹੋਇਆ। ਦੁਨੀਆਂ ਦੇ ਕਿਸੇ ਦੇਸ਼ ਵਿੱਚ ਐਸਾ ਨਹੀਂ ਹੋਇਆ ਕਿ ਆਪਣੇ ਨਾਗਰਿਕਾਂ ਅਤੇ ਆਪਣੇ ਹੀ ਲੋਕਾਂ 'ਤੇ ਟੈਂਕਾਂ ਨਾਲ ਅਤੇ ਤੋਪਾਂ ਨਾਲ ਕੋਈ ਸਰਕਾਰ ਹਮਲਾ ਕਰਦੀ ਹੋਵੇ। ਜਿੰਨਾ ਚਿਰ ਸੰਸਾਰ ਰਹੇਗਾ, ਭਾਵੇਂ ਕਿਹਾ ਤਾਂ ਜਾਂਦਾ ਬਈ ਭੁੱਲ ਜਾਓ ਭੁੱਲ ਜਾਓ, ਅਤੇ ਸੱਚ ਮੈਂ ਕਵਾਂ ਭੁੱਲਣ ਦਾ ਯਤਨ ਵੀ ਕਰੀਦਾ ਬਈ ਭੁੱਲ ਜਾਣਾ ਚਾਹੀਦਾ, ਪਰ ਕੀ ਕਰੀਏ, ਇਹ ਭੁੱਲਿਆ ਨਹੀਂ ਜਾਂਦਾ। ਜਿੰਨਾ ਚਿਰ ਬ੍ਰਹਿਮੰਡ ਰਹੇਗਾ, ਨਾ ਮੱਸਾ ਰੰਗੜ ਦੀ ਬੇਅਦਬੀ ਭੁੱਲੀ ਗਈ ਹੈ, ਨਾ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਅਹਿਮਦ ਸ਼ਾਹ ਅਬਦਾਲੀ ਦੀ ਬੇਅਦਬੀ ਭੁੱਲੀ ਗਈ ਹੈ, ਔਰ ਨਾ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਕੀਤੀ ਹੋਈ ਇਹ ਬੇਅਦਬੀ ਨਾ ਅਸੀਂ ਭੁੱਲ ਸਕਦੇ ਹਾਂ, ਨਾ ਸੰਸਾਰ ਹੀ ਭੁੱਲ ਸਕਦਾ ਹੈ। ਇਹ ਤੇ ਹੁਣ ਇਤਿਹਾਸ ਦਾ ਹਿੱਸਾ ਬਣ ਗਿਆ ਹੈ, ਇਹ ਤੇ ਇਤਿਹਾਸ ਦੀ ਗੱਲ ਬਣ ਗਈ ਹੈ। ਇਹ ਤੇ ਜਦ ਦਿਨ ਆਵੇਗਾ ਫਿਰ ਦੁਹਰਾਇਆ ਜਾਂਦਾ ਰਹੇਗਾ ਤੇ ਮਿਲਿਆ ਕੀ? ਆਪਣੀ ਦੁਖਦਾਈ ਮੌਤ ਪ੍ਰਾਪਤ ਹੋਈ, ਹੋਰ ਕੀ ਮਿਲਿਆ? ਰਾਜਨੀਤਿਕਾਂ ਵੱਲੋਂ ਜੋ ਫੈਸਲੇ ਹੁੰਦੇ ਨੇ, ਵੱਡੀਆਂ ਪਦਵੀਆਂ ਤੇ ਬੈਠੇ ਹੋਏ ਸਨਮਾਨਯੋਗ ਵਿਅਕਤੀਆਂ ਵੱਲੋਂ ਜਦ ਫੈਸਲੇ ਹੁੰਦੇ ਨੇ, ਉਸ ਵਿੱਚ ਬੜੀ ਸਹਿਜ ਚਾਹੀਦੀ ਹੈ ਵੀ ਇਹਦਾ ਰਿਜ਼ਲਟ ਕੀ ਹੋਵੇਗਾ। ਨਹੀਂ ਤਾਂ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜ਼ਿੰਦਗੀ ਮੈਂ ਮੇਰੇ ਐਸੀ ਵੀ ਘੜੀ ਆਈ, ਲਮਹੋਂ ਨੇ ਖਤਾ ਕੀ ਔਰ ਸਦੀਓਂ ਨੇ ਸਜ਼ਾ ਪਾਈ, ਉਹ ਫਿਰ ਸਾਹਮਣੇ ਆਉਂਦਾ ਰਹਿੰਦਾ ਹੈ। ਇਸ ਲਈ ਬੋਲਣਾ ਵੀ ਵਿਚਾਰ ਕੇ ਚਾਹੀਦਾ, ਸਗਲ ਬੋਲਣ ਕੇ ਮਾਹੇ ਵਿਚਾਰ, ਕਿਉਂਕਿ ਦੂਜੇ ਦੀ ਦਿਲ ਸਿਕਣੀ ਹੋ ਸਕਦੀ ਹੈ। ਅਤੇ ਮੈਂ ਕਹਿੰਦਾ, ਮੈਂ ਆਪ ਜੀ ਦੇ ਕਦਮਾਂ 'ਤੇ ਸੀਸ ਰੱਖ ਕੇ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਮੇਰੇ ਸਾਹਿਬ ਕੰਨੇ ਪੁਰਖਾ, ਸਹਿਜ ਨਾਲ ਇਹ ਵਿਚਾਰ ਕੇ ਦੇਖ, ਆਪਣੇ ਮਨ ਵਿੱਚ ਇਸ ਗੱਲ ਨੂੰ ਸਮਝ ਲੈ। ਬਾਕੀ ਗੱਲਾਂ 'ਤੇ ਜਿਵੇਂ ਵਿਚਾਰ ਕਰਦਾ ਹੈ ਨਾ, ਸਾਡਾ ਸੁਭਾਅ ਦੂਜਿਆਂ 'ਤੇ ਵਿਚਾਰ ਕਰਦੇ ਰਹਿੰਦੇ ਹਾਂ ਬਈ ਫਲਾਣਾ ਚੱਲਦਾ ਕਿਵੇਂ ਹੈ। ਅੱਜ ਦੀ ਗੱਲ ਨਹੀਂ ਹੈ, ਬੜੇ ਪੁਰਾਤਨ ਸਮੇਂ ਤੋਂ ਆਦਿ ਕਾਲ ਤੋਂ ਮਨੁੱਖਤਾ ਦੇ ਇਹੀ ਚੱਲਦਾ ਆ ਰਿਹਾ, ਦੂਜੇ ਦੀ ਚਾਲ ਦੇਖਣਗੇ। ਰਾਜਾ ਜਨਕ ਦੇ ਸਭਾ ਵਿੱਚ ਬੜੇ ਵਿਦਵਾਨ ਵਕਤੇ, ਚਤੁਰਵੇਦੀ, ਤ੍ਰਿਵੇਦੀ, ਦਿਵੇਦੀ, ਵੇਦਾਂ ਦੇ ਮਹਾਨ ਵਕਤਾ ਅਤੇ ਵੇਤਾ ਬੈਠੇ ਸਨ। ਅਤੇ ਜਿਉਂ ਮਹਾਂਰਿਸ਼ੀ ਅਸ਼ਟਾਵਕਰ ਜੀ ਨੇ ਮੱਥਾ ਆ ਕੇ ਝੁਕਾਇਆ ਰਾਜੇ ਦੇ ਸਾਹਮਣੇ, ਦਰਬਾਰ ਵਿੱਚ ਪਹੁੰਚਿਆ ਅਤੇ ਸਾਰੇ ਉਹਨਾਂ ਦਾ ਤਨ ਦੇਖ ਕੇ ਹੱਸਣ ਲੱਗ ਪਏ, ਬਈ ਇਹ ਕਿਹੋ ਜਿਹਾ ਬੰਦਾ ਆ ਗਿਆ, ਨਾ ਚੱਲ ਸਕਦਾ ਨਾ ਬੋਲ ਸਕਦਾ, ਬੋਲਣਾ ਕੀ ਹੈ? ਬਾਕੀ ਸਰੀਰ ਤੇ ਟੇਢਾ ਮੇਢਾ ਹੈ ਹੀ ਹੈ, ਇਹਦਾ ਮੂੰਹ ਵੀ ਟੇਢਾ, ਮੱਥਾ ਵੀ ਟੇਢਾ, ਹੋ ਸਕਦਾ ਜ਼ਬਾਨ ਵੀ ਟੇਢੀ ਹੋਵੇ। ਇਹ ਜਲਦਬਾਜ਼ੀ ਦਾ ਫੈਸਲਾ ਹੈ, ਸੋਚਿਆ ਨਹੀਂ ਬਈ ਤਨ ਤੇ ਪਿੰਜਰਾ ਹੈ, ਪਿੰਜਰੇ ਦੀਆਂ ਸਿੱਖਣ ਟੇਢੀਆਂ ਹੋ ਸਕਦੀਆਂ ਨੇ, ਪਰ ਪੰਛੀ ਦੀ ਭਾਸ਼ਾ ਵਿੱਚ ਕਿੰਨੀ ਮਿਠਾਸ ਹੈ ਇਹ ਤਾਂ ਸੁਣ ਕੇ ਹੀ ਪਤਾ ਚੱਲੇਗਾ, ਉਂਝ ਕਿਵੇਂ ਪਤਾ ਚੱਲੇ। ਮਹਾਂਰਿਸ਼ੀ ਅਸ਼ਟਾਵਕਰ ਵੀ ਉਹਨਾਂ ਵੱਲ ਦੇਖ ਕੇ ਹੱਸ ਪਏ, ਕਹਿਣ ਲੱਗੇ ਇਹ ਤਾਂ ਸਾਰੀ ਚਮਿਆਰਾਂ ਦੀ ਸਭਾ ਹੈ। ਚਮਿਆਰ ਤੋਂ ਭਾਵ ਕਿਸੇ ਜਾਤੀ ਨਾਲ ਨਹੀਂ ਹੈ, ਜੋ ਸਿਰਫ ਇਹ ਸਰੀਰ ਨਾਲ ਹੀ ਜੁੜਿਆ, ਜੋ ਚਮੜੇ ਨਾਲ ਹੀ ਜੁੜਿਆ ਹੋਇਆ ਅਤੇ ਚਮੜੇ ਤੋਂ ਬਾਹਰ ਕਦੀ ਕਰਤਾ ਪੁਰਖ ਦੇ ਵੱਲ ਆਇਆ ਹੀ ਨਹੀਂ ਹੈ। ਆਖਣ ਲੱਗੇ ਤੇ ਚਮਿਆਰਾਂ ਦੀ ਸਭਾ ਹੈ, ਇਹ ਤੁਹਾਡੇ ਸਵਾਲ ਦਾ ਕੀ ਜਵਾਬ ਦੇਣਗੇ? ਰਾਜੇ ਜਨਕ ਨੇ ਕਿਹਾ, ਇਹ ਹੋਰ ਗੁੱਸੇ ਵਿੱਚ ਆ ਗਏ, ਕਾਹਲ ਵਿੱਚ ਸਨ, ਫੈਸਲਾ ਇਹਨਾਂ ਨੇ ਕਾਹਲ ਵਿੱਚ ਕੀਤਾ, ਹੋਰ ਗੁੱਸੇ ਵਿੱਚ ਆ ਗਏ। ਆਖਿਆ, ਸਾਨੂੰ ਨੀਵੀਂ ਜਾਤ ਦਾ ਆਖਿਆ। ਮਹਾਂਰਿਸ਼ੀ ਅਸ਼ਟਾਵਕਰ ਕਹਿਣ ਲੱਗੇ, ਨਹੀਂ, ਮੈਂ ਨੀਵੀਂ ਜਾਤ ਦਾ ਨਹੀਂ ਆਖਿਆ, ਜਾਤ ਕੋਈ ਨੀਵੀਂ ਹੁੰਦੀ ਵੀ ਨਹੀਂ ਹੈ, ਮਨੁੱਖ ਨੀਵਾਂ ਆਪਣੀ ਸੋਚ ਕਰਕੇ ਆਉਂਦਾ, ਆਪਣੇ ਵਿਚਾਰਾਂ ਕਰਕੇ ਹੁੰਦਾ। ਤੁਸੀਂ ਬਾਹਰੋਂ ਗੰਨੇ ਦਾ ਟੇਢਾਪਨ ਦੇਖ ਲਿਆ, ਪਰ ਇਹ ਤਾਂ ਨਹੀਂ ਦੇਖਿਆ ਬਈ ਜੇ ਗੰਨਾ ਟੇਢਾ ਵੀ ਹੋਵੇ ਤਾਂ ਉਹਦਾ ਰਸ ਟੇਢਾ ਨਹੀਂ ਹੁੰਦਾ, ਉਸ ਚੋਂ ਪ੍ਰਾਪਤ ਹੋਣ ਵਾਲੀ ਮਿਸਰੀ ਟੇਢੀ ਨਹੀਂ ਆਉਂਦੀ। ਤੁਸੀਂ ਮੇਰਾ ਸਰੀਰ ਹੀ ਦੇਖਿਆ ਤੇ ਚਮੜੇ ਦੀ ਪਰਖ ਹੋਰ ਕੌਣ ਕਰ ਸਕਦਾ? ਮੁਕਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਸ਼ਤਾਬੀ ਬਵਦ ਕਾਰੇ ਆਹਰ ਮਨਾ, ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ, ਇਹ ਆਉਣ ਵਾਲੇ ਸਮੇਂ 'ਚ ਭਿਆਨਕ ਦੁੱਖਦਾਈ ਹੋ ਸਕਦਾ, ਭਿਆਨਕ ਦੁੱਖ ਪੀੜਾ ਦੇਣ ਵਾਲਾ ਹੋ ਸਕਦਾ ਹੈ। ਇਸ ਲਈ ਹਰ ਫੈਸਲਾ ਸੋਚ ਕੇ ਸਮਝ ਕੇ, ਕਈ ਦਫ਼ਾ ਜੇ ਕੋਈ ਮੁਸ਼ਕਲ ਸਾਹਮਣੇ ਆ ਜਾਏ ਤਾਂ ਹੱਥ ਜੋੜ ਦੇਵੇ, ਆਖੇ ਮੈਂ ਨਹੀਂ ਕਰ ਸਕਦਾ, ਤੁਸੀਂ ਆਪ ਹੀ ਕਰ ਲਓ। ਪਰ ਦੁੱਖਦਾਈ ਹੋ ਜਾਂਦਾ। ਮੇਰੇ ਸਾਹਿਬ ਕਹਿੰਦੇ ਨੇ ਪੁਰਖਾ ਸਹਿਜ ਨਾਲ ਕਾਲ ਵਿੱਚ ਨਾ ਪੈ, ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈ, ਸਮਝ ਲੈ। ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਉਂ ਹੀ ਜਗ ਫਾਂਧਿਓ, ਕੋ ਕਹੂ ਕੋ ਨਾਹੀ। ਇਹ ਜਗਤ ਦਾ ਸੰਬੰਧ ਇਸ ਤਰ੍ਹਾਂ ਦਾ ਹੀ ਹੈ, ਜਗਤ ਦੇ ਲੋਕਾਂ ਦਾ ਸੰਬੰਧ ਇਸ ਤਰ੍ਹਾਂ ਦਾ ਹੀ ਹੈ। ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ, ਤਿਤ ਵੇਲੇ ਨੇੜੇ ਕੋਈ ਨਾ ਟੁਕਾਸਾ। ਸਵਾਰਤ ਨਹੀਂ ਸਰਦਾ ਫਿਰ ਲਾਗੇ ਕੌਣ ਆਵੇਗਾ, ਫਿਰ ਤੇ ਆਪਣਾ ਸੱਕਾ ਪਿਤਾ ਆਵੇ ਨਾ, ਕਹਿੰਦੇ ਨੇ ਇਹਨੂੰ ਪਰਲੀ ਕੋਠੜੀ ਵਿੱਚ ਮੰਜਾ ਲੈ ਜਾਓ, ਐਵੇਂ ਹੀ ਬੋਲੀ ਜਾਂਦਾ। ਕਿਉਂਕਿ ਹੁਣ ਕਮਾ ਕੇ ਖਵਾਉਣ ਜੋਗਾ ਨਹੀਂ ਰਿਹਾ। ਹੁਣ ਥੈਲਾ ਪਹਿਲੇ ਆਉਂਦਾ ਸੀ ਘਰ ਭਰ ਕੇ ਲਿਆਉਂਦਾ ਸੀ, ਹੁਣ ਤੇ ਵਿਚਾਰਾ ਥੈਲਾ ਖਾਲੀ ਚੁੱਕਣ ਜੋਗਾ ਵੀ ਨਹੀਂ, ਹੁਣ ਤੇ ਬੁਰਾ ਲੱਗਣਾ ਹੀ ਹੈ। ਪਰ ਚਲੋ ਇੱਕ ਨੁਕਤਾ ਮੈਂ ਆਪ ਨਾਲ ਹੋਰ ਵੀ ਸਾਂਝਾ ਕਰ ਲੈਣਾ। ਜਿਹੜਾ ਮਾਤਾ ਪਿਤਾ ਦਾ ਅਪਮਾਨ ਕਰਦਾ ਨਾ, ਜੀਵਨ ਵਿੱਚ ਉਹਨੂੰ ਸੱਚਾ ਸਨਮਾਨ ਕਦੀ ਪ੍ਰਾਪਤ ਨਹੀਂ ਹੋ ਸਕਦਾ। ਉਹ ਜਗ੍ਹਾ ਜਗ੍ਹਾ ਅਪਮਾਨਿਤ ਹੀ ਹੁੰਦਾ ਰਹੇਗਾ, ਕਿਉਂਕਿ ਉਸ ਵਿੱਚ ਪ੍ਰਭੂ ਹੈਗਾ ਹੈ। ਹਰ ਆਪੇ ਮਾਤਾ ਹਰ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਪਰ ਸਹਿਜ ਆ ਜਾਏ, ਸਹਿਜ ਸਿਮਰਨ ਨਾਲ ਆਏਗੀ, ਜਪਣ ਨਾਲ ਆਏਗੀ। ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਜਾਣਕਾਰੀ ਸਮਝ ਇਹ ਸਿਮਰਨ ਤੋਂ ਬਿਨਾਂ ਨਹੀਂ ਆ ਸਕਦੀ। ਇਸ ਲਈ ਬੜੇ ਬੜੇ ਸਿਆਣੇ ਅਖਵਾਉਣ ਵਾਲੇ ਲੋਕਾਂ ਦੇ ਫੈਸਲੇ ਮੂਰਖਤਾ ਪੂਰਨ ਆਉਂਦੇ ਨੇ, ਅਗਿਆਨਤਾ ਪੂਰਨ ਆਉਂਦੇ ਨੇ। ਬੜੇ ਬੜੇ ਹਾਈਲੀ ਕੁਆਲੀਫਾਈਡ ਲੋਕਾਂ ਦੀ ਜਿਹੜੀ ਸ਼ਾਮ ਹੈ ਨਾ, ਸ਼ਰਾਬ ਨਾਲ ਸ਼ੁਰੂ ਹੁੰਦੀ ਹੈ। ਅਤੇ ਜੇ ਤੇਰਾ ਜੀਵਨ ਨਸ਼ਿਆਂ 'ਚ ਪਿਆ ਹੋਇਆ, ਫਿਰ ਤੈਨੂੰ ਸਿਆਣਾ ਕੌਣ ਆਖੇਗਾ? ਫਿਰ ਤੈਨੂੰ ਸਿਆਣਾ ਨਹੀਂ ਆਖਿਆ ਜਾ ਸਕਦਾ। ਮੇਰੇ ਸਾਹਿਬ ਜੀਆਂ ਦੇ ਬੜੇ ਹੀ ਰਸ ਲਬਰੇਜ਼ ਬੋਲ ਨੇ, ਪ੍ਰੀਤਮ ਜਾਣ ਲਿਹੋ ਮਨ ਮਾਹੀ। ਇਹ ਮੇਰੇ ਪਿਆਰੇ ਮਿੱਤਰ, ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਸਮਝ ਲੈ ਕਿ ਨਾਮ ਤੋਂ ਬਿਨਾਂ, ਪ੍ਰਭੂ ਤੋਂ ਬਿਨਾਂ ਹੋਰ ਕੋਈ ਕਿਸੇ ਦਾ ਨਹੀਂ ਹੈਗਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ।
ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੇ ਸੋਰਠ ਰਾਗ ਵਿੱਚ ਸ਼ਬਦ ਆਖੇ ਨੇ, ਔਰ ਸੋਰਠ ਰਾਗ ਕਮਾਜ ਥਾਟ ਦਾ ਔੜਵ ਸੰਪੂਰਨ ਰਾਗ ਹੈ। ਔੜਵ ਤੇ ਸੰਪੂਰਨ, ਜਾਂਦਿਆਂ ਹੋਇਆਂ ਰਿਸ਼ਭ ਤੇ ਗੰਧਾਰ ਵਰਜਿਤ ਹੈ, ਤੇ ਅਵਰੋਹੀ ਵਿੱਚ ਪੂਰੇ ਸਾਰੇ ਹੀ ਸੱਤ ਸੁਰ ਲੱਗਦੇ ਨੇ। ਇਸ ਨੂੰ ਔੜਵ ਸੰਪੂਰਨ ਕਹਿੰਦੇ ਨੇ। ਗਾਉਣ ਦਾ ਵੇਲਾ ਰਾਤ ਦਾ ਦੂਸਰਾ ਪਹਿਰ ਵਿਦਵਾਨਾਂ ਨੇ ਦਰਸਾਇਆ ਹੈ। ਗੁਰਬਾਣੀ ਸੰਗੀਤ ਨੂੰ ਸਮਝਣ ਵਾਲੇ ਭਲੀ ਭਾਂਤ ਇਸ ਗੱਲ ਨੂੰ ਜਾਣਦੇ ਹਨ। ਮਹਾਰਾਜ ਜੀਆਂ ਨੇ ਇਹ ਪਾਵਨ ਰਾਗ ਵਰਤਿਆ ਔਰ ਸਾਡੇ ਵਾਸਤੇ ਬੋਲ, ਮਹਾਂਬੋਲ ਆਪ ਜੀ ਨੇ ਆਪਣੇ ਕੰਠ ਤੋਂ ਉਚਾਰਨ ਕੀਤੇ ਹਨ।
ਪ੍ਰੀਤਮ ਜਾਣ ਲਿਹੋ ਮਨ ਮਾਹੀ।
ਮੇਰੇ ਪਿਆਰੇ ਮਿੱਤਰ, ਚੰਗੀ ਤਰ੍ਹਾਂ ਇਸ ਗੱਲ ਨੂੰ ਮਨ ਵਿੱਚ ਸਮਝ ਲੈ, ਜਾਣ ਲੈ, ਕੋਈ ਭੁਲੇਖਾ ਨਾ ਰਹਿ ਜਾਵੇ।
ਆਪਣੇ ਸੁਖ ਸਿਉਂ ਹੀ ਜਗ ਫਾਂਧਿਓ, ਕੋ ਕਾਹੂ ਕੋ ਨਾਹੀ।
ਕਦਨੇ ਸਾਰਾ ਜਗਤ ਆਪਣੇ ਸੁਖਾਂ ਨਾਲ ਹੀ ਬੱਝਿਆ ਹੈ। ਜਿੰਨਾ ਚਿਰ ਸੁਖ ਹੈ ਨੇ, ਉਹਨਾਂ ਚਿਰ ਤੂੰ ਸਾਡਾ ਪਿਤਾ ਵੀ ਹੈ, ਮਾਂ ਵੀ ਹੈ। ਮੈਂ ਕਹਿੰਦਾ ਤੁਹਾਨੂੰ ਜਗ੍ਹਾ ਜਗ੍ਹਾ ਬਿਰਧ ਆਸ਼ਰਮਾਂ ਵਿੱਚ ਭਟਕਦੇ ਹੋਏ, ਰੁਲਦੇ ਹੋਏ, ਪੀੜਾ ਸਹਿੰਦੇ, ਤੜਪਦੇ ਹੋਏ ਮਾਤਾ ਪਿਤਾ ਮਿਲ ਜਾਣਗੇ। ਅਤੇ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਇਹਨਾਂ ਬਿਰਧ ਆਸ਼ਰਮਾਂ ਵਿੱਚ ਤੜਪ ਰਹੇ ਨੇ, ਉਹਨਾਂ ਨੂੰ ਸਕੂਨ ਕਿੱਥੇ ਪ੍ਰਾਪਤ ਹੋਵੇ? ਹੋ ਨਹੀਂ ਸਕਦਾ। ਪਰ ਕਾਰਨ ਕੀ ਹੈ? ਸੁਖ ਤੱਕ ਨਾਤਾ ਰੱਖਿਆ ਖੈ, ਹੁਣ ਇਹ ਬੁੱਢਾ ਪ੍ਰਵਾਨ ਨਹੀਂ। ਇੱਕ ਆਲਮ ਦੇ ਦੋ ਬੋਲ ਨੇ, ਕਹਿੰਦਾ ਜਿਨ ਪੇ ਸਾਇਆ ਕਰਦੇ ਕਰਦੇ ਪੇੜ ਬੂੜਾ ਹੋ ਗਿਆ, ਉਫ ਵਹੀ ਬੇਤਾਬ ਹੈ ਉਸਕੋ ਮਿਟਾਨੇ ਕੇ ਲੀਏ। ਇਹ ਭਾਵੇਂ ਬੁੱਢੇ ਨੇ ਜ਼ਰੂਰ, ਰੋਗੀ ਹੋਣਗੇ ਪਰ ਦਿਨ ਰਾਤ ਇਹ ਬੱਚਿਆ ਤੇਰੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਦਿਲੋਂ ਇਹੀ ਕਰਦੇ ਨੇ, ਹੋਰ ਨਹੀਂ ਕੋਈ ਕਰ ਸਕਦਾ। ਹੋਰਨਾਂ ਦਾ ਕੋਈ ਸਵਾਰਥ ਹੋਵੇਗਾ, ਇਹ ਨਿਰਸਵਾਰਥ ਪਰਮਾਰਥ ਨਾਲ ਜੁੜੇ ਹੋਏ ਲੋਕ ਨੇ ਜੋ ਇਸ ਗੱਲ ਨੂੰ ਸਮਝਦੇ ਨੇ, ਦੂਜਿਆਂ ਨੂੰ ਸਮਝ ਨਹੀਂ ਆਉਂਦੀ। ਮਹਾਰਾਜ ਕਹਿੰਦੇ ਸੁਖਾਂ ਨਾਲ ਹੀ ਜਗਤ ਬੱਝਿਆ, ਉਂਝ ਕੋਈ ਕਿਸੇ ਦਾ ਦਿਖਾਈ ਨਹੀਂ ਪੈਂਦਾ।
ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ।
ਆਮ ਸਾਡੇ ਜੀਵਨ ਵਿੱਚ ਰੋਜ਼ ਹੀ ਗੱਲ ਆਉਂਦੀ ਹੈ, ਬੜੇ ਲੋਕ ਨੇ ਬਈ ਹੁਣ ਇਹ ਮੰਤਰੀ ਨਹੀਂ ਰਿਹਾ, ਹੁਣ ਇਹਦੇ ਕੋਲ ਕੀ ਲੈਣ ਜਾਣਾ। ਬੜੇ ਬੜੇ ਮੰਤਰੀਆਂ ਦੇ ਦਰਵਾਜ਼ੇ ਤੇ ਜਿੱਥੇ ਮਿਲਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਨਾ, ਮਨਿਸਟਰੀ ਨਾ ਰਹੇ ਫਿਰ ਕੋਈ ਹਾਲ ਪੁੱਛਣ ਵਾਲਾ ਵੀ ਨਹੀਂ ਆਉਂਦਾ, ਉਜਾੜ ਪੈ ਜਾਂਦੀ। ਇੰਜ ਲੱਗਦਾ ਜਿਵੇਂ ਇੱਥੇ ਕਦੀ ਕੋਈ ਆਇਆ ਹੀ ਨਹੀਂ ਸੀ। ਪਹਿਲੇ ਤੇ ਉਹਨਾਂ ਦੇ ਪਾਰਕਾਂ ਦਾ ਘਾਹ ਵੀ ਮਿੱਧ ਛੱਡਦੇ ਨੇ, ਜਿਹਨਾਂ ਚਿਰ ਸ਼ਕਤੀ ਕੋਲ ਹੈ, ਸਮਰੱਥਾ ਕੋਲ ਹੈ। ਮਹਾਰਾਜ ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਮਿਲ ਗਏ ਰਹਿਣਗੇ, ਮਿਲ ਕੇ ਲਾਗੇ ਬੈਠਣਗੇ ਤੇ ਕਹਿਣਗੇ ਵੀ ਤੇਰੇ ਬਿਨਾਂ ਤਾਂ ਮਿੱਤਰਾ ਸਾਡੀ ਸਵੇਰ ਹੀ ਨਹੀਂ ਆਉਂਦੀ, ਸਾਨੂੰ ਰੋਟੀ ਨਹੀਂ ਲੰਘਦੀ। ਤੇ ਬਾਅਦ ਵਿੱਚ ਉਹ ਲੰਘਦਾ ਹੋਵੇ ਤੇ ਮੂੰਹ ਫੇਰ ਲੈਂਦੇ ਨੇ ਵੀ ਕਿਤੇ ਲਾਗੇ ਹੀ ਨਾ ਜਾਣਾ ਪੈ ਜਾਵੇ। ਸਵਾਰਥੀ ਲੋਕ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ। ਚੌ ਪਾਸਿਆਂ ਤੋਂ ਘੇਰਾ ਪਾਈ ਰੱਖਣਗੇ, ਹੋਰ ਕਿਸੇ ਨੂੰ ਲਾਗੇ ਨਹੀਂ ਆਉਣ ਦੇਣਾ, ਬਸ ਮੈਂ ਹੀ ਇਹਦੇ ਲਾਗੇ ਰਹਿਣਾ ਹੈ।
ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੀਰੈ।
ਮਹਾਰਾਜ ਕਹਿੰਦੇ ਬਿਪਤਾ ਦਾ ਸਮਾਂ ਵੀ ਆਉਂਦਾ, ਜਿਉਂ ਸੰਪੈ ਤਿਉਂ ਬਿਪਤ ਹੈ। ਜਿਵੇਂ ਸੰਪੈ ਮਿਲਦੀ ਹੈ ਨਾ ਸਭ ਨੂੰ, ਸੁਖ ਮਿਲਦੇ ਨੇ, ਇਸ ਤਰ੍ਹਾਂ ਬਿਪਤਾ ਦਾ ਸਮਾਂ ਵੀ ਸਭ ਤੇ ਹੀ ਆਉਂਦਾ, ਕੋਈ ਨਹੀਂ ਬਚਦਾ, ਇਨਕਲੂਡ ਮਾਈ ਸੈਲਫ, ਕੋਈ ਨਹੀਂ ਬਚਦਾ। ਸਭ ਤੇ ਬਿਪਤਾ ਦਾ ਸਮਾਂ ਆਉਂਦਾ ਹੈ, ਪਰ ਇਹ ਸਵਾਰਥੀ ਲੋਕ ਸਾਰੇ ਹੀ ਸਾਥ ਛੱਡ ਜਾਂਦੇ ਨੇ, ਕੋਈ ਲਾਗੇ ਨਹੀਂ ਲੱਗਦਾ। ਪਰ ਕੁਝ ਨਿਰਸਵਾਰਥ ਹਿਰਦੇ ਵੀ ਹੁੰਦੇ ਨੇ, ਭਾਈ ਘਨੱਈਆ ਜੀ ਵਰਗੇ, ਅੱਜ ਵੀ ਤੁਹਾਨੂੰ ਮਿਲ ਜਾਣਗੇ, ਜਿਨ੍ਹਾਂ ਦਾ ਕੰਮ ਹੈ ਬਈ ਦੂਜਿਆਂ ਦਾ ਭਲਾ ਹੋ ਜਾਏ, ਨਿਰਸਵਾਰਥ ਨੇ। ਪਰਮਾਤਮਾ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਹੋਇਆ ਤੇ ਦਿਨ ਰਾਤ ਪਰ ਸਵਾਰਥ ਵਾਸਤੇ ਲੱਗੇ ਰਹਿੰਦੇ। ਇਹ ਜੇ ਕੌਮਾਂ ਦਾ ਕਰਨਾ ਹੋਵੇ ਨਾ ਕੰਪੈਰੀਜ਼ਨ ਇੱਕ ਦੂਜੇ ਦੇ ਨਾਲ, ਬਈ ਸਭ ਤੋਂ ਪਹਿਲੇ ਕੌਣ ਪਹੁੰਚਦਾ, ਇਹ ਸੁਣ ਕੇ ਤੁਸੀਂ ਪ੍ਰਸੰਨ ਹੋਵੋਗੇ। ਦੁਨੀਆਂ ਵਿੱਚ ਕਿਧਰੇ ਬਿਪਤਾ ਆ ਜਾਏ, ਇਹ ਨੇਪਾਲ ਵਿੱਚ ਕੁਝ ਸਮਾਂ ਪਹਿਲੇ ਭੂਚਾਲ ਆ ਗਿਆ ਸੀ, ਕੌਣ ਪਹੁੰਚਿਆ ਸੀ, ਇਹ ਕਿਤਨੇ ਲੋਕਾਂ ਨੂੰ ਕਸ਼ਮੀਰ ਵਿੱਚ ਮਕਾਨ ਬਣਾ ਕੇ ਦਿੱਤੇ। ਉਸ ਵੇਲੇ ਸਰਕਾਰ ਵੀ ਨਾ ਕਰ ਗਈ ਵੀ ਚਲੋ ਦਵਾਈਆਂ ਦਾ ਮਾੜਾ ਮੋਟਾ ਇੰਤਜ਼ਾਮ ਕਰ ਸਕਦੇ ਹਾਂ ਪਰ ਰੋਟੀ ਨਹੀਂ ਦੇ ਸਕਦੇ ਸਾਰਿਆਂ। ਮੈਂ ਉਹਨਾਂ ਦਿਨਾਂ 'ਚ ਵੀ ਇਹ ਗੁਜ਼ਾਰਿਸ਼ ਕੀਤੀ ਸੀ ਵੀ ਬੜੇ ਬੜੇ ਹੋਟਲਾਂ ਦੇ ਮਾਲਕ ਬੈਠੇ ਨੇ, ਕਰੋੜਾਂ ਰੁਪਇਆ ਰੋਜ਼ ਦਾ ਰੋਟੀਆਂ ਵੇਚ ਵੇਚ ਕੇ ਕਮਾਉਣ ਵਾਲੇ, 40-40 ਰੁਪਏ ਦੀ ਚਾਹ ਵੇਚਣ ਵਾਲੇ, ਇਹ ਤਾਂ ਆਮ ਢਾਬਿਆਂ ਦਾ ਹਾਲ ਹੈ ਸੜਕ 'ਤੇ ਜਿਹੜੇ ਵੱਡੇ ਵੱਡੇ ਨੇ ਉਹਨਾਂ ਦੀ ਗਿਣਤੀ ਮਿਣਤੀ ਤੁਸੀਂ ਆਪ ਹੀ ਲਾ ਸਕਦੇ ਹੋ। ਉਹਨਾਂ ਨਹੀਂ ਕਿਹਾ ਬਈ ਅਸੀਂ 10-10 ਪ੍ਰਸ਼ਾਦੇ ਰੋਜ਼ ਦੇ ਦੇਵਾਂਗੇ, ਕੋਈ ਅੱਗੇ ਨਹੀਂ ਆਇਆ, ਕੋਈ ਨਹੀਂ ਪਹੁੰਚਿਆ ਡੁੱਬਦੇ ਹੋਏ ਕਸ਼ਮੀਰ ਨੂੰ ਬਚਾਉਣ ਵਾਸਤੇ। ਉਹ ਜੇ ਕੋਈ ਪਹੁੰਚਿਆ ਹੈ ਲੱਖ ਲੱਖ ਪ੍ਰਸ਼ਾਦੇ ਲੱਖ ਲੱਖ ਬੰਦੇ ਦੇ ਰੋਜ਼ ਲੈ ਕੇ ਆਪਣੇ ਹੈਲੀਕਾਪਟਰ ਹਾਇਰ ਕਰਕੇ, ਅਗਰ ਕੋਈ ਪਹੁੰਚਿਆ ਹੈ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਹੁੰਚੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੀ ਹੈ, ਹੱਥਾਂ ਵਿੱਚ ਇਹਨਾਂ ਦੇ ਪ੍ਰਸ਼ਾਦੇ ਸਨ ਸੇਵਾਦਾਰਾਂ ਦੇ, ਔਰ ਅੱਖਾਂ ਵਿੱਚ ਆਂਸੂ ਸਨ, ਦੇਖਿਆ ਨਹੀਂ ਜਾ ਰਿਹਾ। ਇਹ ਕਾਠਮਾਂਡੂ ਸਭ ਤੋਂ ਪਹਿਲੇ ਕੌਣ ਪਹੁੰਚਿਆ, ਹੋਰ ਕੋਈ ਨਹੀਂ ਪਹੁੰਚਿਆ, ਸਰਕਾਰਾਂ ਹੱਥ ਖੜੇ ਕਰ ਗਈਆਂ ਬਈ ਨਹੀਂ ਹੋ ਸਕਦਾ, ਇੰਨਾ ਕਿੱਥੋਂ ਦੇਈਏ। ਉਸ ਵੇਲੇ ਜੇ ਕੋਈ ਪਹੁੰਚਿਆ ਹੈ ਤੇ ਟਰੱਕਾਂ ਦੇ ਟਰੱਕ ਅਨਾਜ ਲੈ ਕੇ, ਦਵਾਈਆਂ ਲੈ ਕੇ, ਬਿਸਤਰੇ ਲੈ ਕੇ ਤੇ ਹੋਰ ਟੈਂਟ ਆਦਿਕ ਲੈ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਹੁੰਚੇ ਨੇ। ਇੱਥੋਂ ਹੀ ਤੁਹਾਡਾ ਭੇਟਾ ਕੀਤਾ ਹੋਇਆ ਲੰਗਰ ਦਾ ਸਾਜੋ ਸਮਾਨ ਉਹ ਕਾਠਮਾਂਡੂ ਪਹੁੰਚਿਆ ਦੁਨੀਆਂ ਭਰ ਵਿੱਚ। ਇਸ ਕਰਕੇ ਸਿੱਖ ਜਗਤ ਜਾਣਿਆ ਤੇ ਸਨਮਾਨਿਆ ਜਾਂਦਾ ਹੈ। ਕਿਧਰੇ ਬਿਪਤਾ ਆ ਜਾਏ ਸਭ ਤੋਂ ਪਹਿਲੇ ਗੁਰੂ ਨਾਨਕ ਗਰੀਬ ਨਿਵਾਜ਼ ਪਹੁੰਚਦੇ ਨੇ। ਉਦੋਂ ਲਾਹੌਰ ਵਿੱਚ ਕਾਲ ਪੈ ਗਿਆ ਸੀ, ਜਹਾਂਗੀਰ ਉਸ ਵੇਲੇ ਲਾਹੌਰ ਵਿੱਚ ਸੀ, ਉਹ ਕਸ਼ਮੀਰ ਚਲਾ ਗਿਆ, ਦੌੜ ਗਿਆ ਕਿ ਕਿਧਰੇ ਇਹ ਮਹਾਮਾਰੀ ਵਿੱਚ ਮੈਂ ਵੀ ਨਾ ਫਸ ਜਾਵਾਂ, ਇਸ ਪਲੇਗ ਵਿੱਚ ਮੈਂ ਵੀ ਨਾ ਫਸ ਜਾਵਾਂ। ਉਹ ਛੱਡ ਗਿਆ ਸੀ ਲਾਹੌਰ ਤੇ ਜਿੱਥੇ ਤੁਸੀਂ ਬੈਠੇ ਹੋ ਇਹ ਮੰਜੀ ਸਾਹਿਬ ਅਸਥਾਨ ਹੈ। ਇਹ ਬਾਹਰ ਮਹਾਰਾਜ ਜੀ ਦੀ ਯਾਦ ਵਿੱਚ ਇੱਕ ਛੋਟਾ ਜਿਹਾ ਉਹਨਾਂ ਦੀ ਯਾਦ ਵਿੱਚ ਅਸਥਾਨ ਬਣਿਆ ਜਿੱਥੇ ਬਹਿ ਕੇ ਮਹਾਰਾਜ ਬਾਰਾਂ ਮਾਂ ਦੀ ਬਾਣੀ ਉਚਾਰਨ ਕੀਤੀ ਹੈ, ਲਿਖਿਆ ਇਹ ਮੰਜੀ ਸਾਹਿਬ ਦੇ ਬੈਠੇ ਸਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਨੇਤਰ ਸੇਜਲ ਸਨ ਮਨੁੱਖਤਾ ਦੀ ਪੀੜਾ ਲਈ, ਮਨੁੱਖਤਾ ਦੀ ਵੇਦਨਾ ਲਈ। ਭਾਈ ਗੁਰਦਾਸ ਸਰੀਖੇ ਸਿੱਖਾਂ ਨੂੰ ਬੁਲਾਇਆ, ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ, ਆਖਿਆ ਬੁੱਢਿਆ ਜਿੰਨਾ ਅਨਾਜ ਤੇਰੇ ਖੇਤਾਂ ਚ ਪੈਦਾ ਹੋਇਆ ਸਾਰਾ ਹੀ ਲੱਦ ਲੈ, ਔਸ਼ਧੀਆਂ ਲੱਦ ਲੈ ਤੇ ਝਟਪਟ ਚੱਲਣਾ ਹੈ ਤੇ ਲਾਹੌਰ ਪਹੁੰਚਣਾ, ਉੱਥੇ ਬਿਪਤਾ ਪਈ ਹੋਈ ਹੈ, ਹੋਰ ਕੋਈ ਨਹੀਂ ਆਇਆ। ਜੇ ਕੋਈ ਪਹੁੰਚਿਆ ਤੇ ਮੁਰਦਿਆਂ ਨੂੰ ਆਪਣੇ ਮੋਢਿਆਂ ਤੇ ਚੁੱਕ ਚੁੱਕ ਕੇ ਕਿਸੇ ਨੇ ਦਫਨਾਇਆ, ਰੋਗੀਆਂ ਦਾ ਆਪ ਇਲਾਜ ਕੀਤਾ ਤੇ ਮਰਦਿਆਂ ਨੂੰ ਔਸ਼ਧੀ ਦਿੱਤੀ, ਭੁੱਖਿਆਂ ਨੂੰ ਭੋਜਨ ਦਿੱਤਾ। ਜੇ ਸਭ ਕੁਝ ਕੋਈ ਲੈ ਕੇ ਪਹੁੰਚਿਆ ਹੈ ਤੇ ਹੋਰ ਜਗਤ ਦਾ ਕੋਈ ਨਹੀਂ ਪਹੁੰਚਿਆ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਹੁੰਚੇ ਨੇ। ਜਿਹੜੇ ਗੁਰੂ ਭਾਵਨਾ ਵਾਲੇ ਨੇ ਉਹ ਅੱਗੇ ਜਾਂਦੇ ਨੇ, ਬਾਕੀਆਂ ਨੂੰ ਤੇ ਮਾੜਾ ਜਿਹਾ ਕਹਿ ਦਿਓ ਨਾ ਵੀ ਗੁਰਦੁਆਰਾ ਬਣ ਰਿਹਾ, ਇਹ ਲੰਗਰ ਵਾਸਤੇ ਸੇਵਾ ਹੈ। ਉਹ ਦਿਨ ਰਾਤ ਸਪੀਕਰ ਲਾ ਜਾਣ, ਲਾ ਲੈਣਗੇ ਫਲਾਣਾ ਖਾ ਗਿਆ ਜੀ, ਫਲਾਣਾ ਖਾ ਗਿਆ ਜੀ, ਫਲਾਣਾ ਖਾ ਗਿਆ। ਉਹ ਸੋਚਦਾ ਵੀ ਮੈਨੂੰ ਖਾਣ ਲਈ ਕਿਉਂ ਨਹੀਂ ਮਿਲਿਆ, ਮੈਂ ਖਾਣਾ ਸੀ। ਆਪ ਖਾਣ ਵਾਲਾ ਦੂਜੇ ਨੂੰ ਖਾਣ ਵਾਲਾ ਹੀ ਸਮਝੇਗਾ। ਮਹਾਰਾਜ ਕਹਿੰਦੇ ਨੇ ਹੋਰ ਕੋਈ ਗੁਰੂ ਬਿਨਾ ਪ੍ਰਭੂ ਬਿਨਾ ਬਿਪਤ ਪਰੀ ਸਭ ਹੀ ਸੰਗ ਛਾਡਿਤ। ਇਹ ਡੱਡੇ ਨਾਲ ਸਿਹਾਰੀ ਹੈ ਛਾਡਿਤ, ਅਸੀਂ ਕਈ ਵਾਰੀ ਛਾਡਤ ਹੀ ਪੜ ਜਾਂਦੇ, ਥੋੜ੍ਹਾ ਜਿਹਾ ਖਿਆਲ ਰੱਖਣਾ ਚਾਹੀਦਾ। ਬਿਪਤ ਪਰੀ ਸਭ ਹੀ ਸੰਗ ਛਾਡਿਤ ਕੋਉ ਨਾ ਆਵਤ ਨੇੜੇ, ਗੁਰੂ ਬਿਨਾ ਕੋਈ ਨੇੜੇ ਆਉਂਦਾ ਦਿਖਾਈ ਹੀ ਨਹੀਂ ਪੈਂਦਾ ਜੀ।
ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ।
ਬਹੁਤ ਸਾਰੀਆਂ ਇਸਤਰੀਆਂ ਐਸੀਆਂ ਨੇ, ਪੁਰਸ਼ ਵੀ ਐਸੇ ਨੇ। ਅਖੀਰ ਵੇਲੇ ਦੀ ਕਿਹੜੀ ਗੱਲ ਹੈ, ਮਾੜਾ ਜਿਹਾ ਘਰ ਵਿੱਚ ਗਰੀਬੀ ਦਾ ਸਮਾਂ ਆ ਜਾਏ, ਛੱਡ ਜਾਂਦੀਆਂ ਨੇ ਪਤੀ ਨੂੰ, ਚਲੀਆਂ ਜਾਂਦੀਆਂ ਨੇ ਤੇ ਪਤੀ ਵੀ ਤੁਹਾਨੂੰ ਲਾਲਚੀ ਬਥੇਰੇ ਮਿਲ ਜਾਣਗੇ, ਜਿਹੜੇ ਦਾਜ ਦੇ ਲਾਲਚ ਵਿੱਚ ਧੋਖਾ ਦੇ ਕੇ ਚਾਰ ਚਾਰ ਵਿਆਹ ਕਰਦੇ ਪਏ ਨੇ, ਅਖਬਾਰਾਂ ਭਰੀਆਂ ਪਈਆਂ। ਨਿਰੀ ਇਸਤਰੀ ਦੀ ਗੱਲ ਨਹੀਂ, ਮਹਾਰਾਜ ਜੀ ਨੇ ਉਦਾਹਰਣ ਦਿੱਤੀ ਹੈ ਵੀ ਜਿਹੜਾ ਬੜਾ ਨਜ਼ਦੀਕੀ ਰਿਸ਼ਤਾ ਮੰਨਿਆ ਜਾਂਦਾ, ਸਾਰੇ ਨਹੀਂ, ਸਾਰਿਆਂ ਵਾਸਤੇ ਨਹੀਂ, ਗੁਰਮੁਖਾਂ ਵਾਸਤੇ ਨਹੀਂ, ਮਨਮੁਖਾਂ ਦਾ ਇਹ ਜੀਵਨ ਹੈ। ਬਾਕੀ ਤੇ ਤੁਹਾਨੂੰ ਬਹੁਤ ਮਿਲ ਜਾਣਗੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮਹਿਲਾਂ ਵੱਲ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲਾਂ ਵੱਲ ਦੇਖੋ। ਇੱਕ ਮਾਤਾ ਜੀਆਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਚ ਆਇਆ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸੌ ਪਤਰਾਲੀ। ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਮਹਿਲ, ਮਹਾਰਾਜ ਜੀਆਂ ਦੇ ਸਰੀਰਕ ਪਿਆਨੇ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਲੰਗਰਾਂ ਤੱਕ ਸੇਵਾ ਕਰਦੇ ਰਹੇ, ਕਲਸ਼ਾ ਨਹੀਂ ਛੱਡਿਆ, ਆਖਿਆ ਸਭ ਕੁਝ ਇੱਥੋਂ ਹੀ ਮਿਲਿਆ, ਇਹ ਜੀਵਨ ਇੱਥੇ ਹੀ ਅਰਪਣ ਕਰ ਦੇਣਾ। ਇਹ ਮਨਮੁੱਖਾਂ ਦਾ ਸੁਭਾਅ ਹੈ, ਸਾਰਾ ਜੀਵਨ ਨਾਲ ਰਹਿਣਗੇ ਪਰ ਬਿਪਤਾ ਵੇਲੇ ਸਾਥ ਛੱਡ ਦੇਣਗੇ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਉਦਾਹਰਣ ਦਿੱਤੀ ਹੈ ਮਹਾਰਾਜ ਨੇ, ਸਾਰੀਆਂ ਇਸਤਰੀਆਂ ਲਈ ਨਹੀਂ, ਮਹਾਂਪੁਰਸ਼ ਸੰਗਤ ਵਿੱਚ ਬੈਠੇ ਨੇ, ਮੈਂ ਗਲਤ ਹੋਵਾਂ ਤਾਂ ਮੈਨੂੰ ਕਹਿ ਦੇਣ, ਇਹ ਨੁਕਤਾ ਹੈ। ਉਦਾਹਰਣ ਸਾਹਿਬ ਨੇ ਪ੍ਰਚਲਿਤ ਦਿੱਤੀ ਹੈ ਬਈ ਇਸ ਤਰ੍ਹਾਂ ਹੁੰਦਾ ਹੈ,
ਜਬ ਹੀ ਹੰਸਤ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।
ਇਹ ਹੰਸ ਜੀਵ ਆਤਮਾ ਕਾਇਆ ਤਿਆਗ ਦਿੰਦਾ, ਫਿਰ ਕਹਿਣਗੇ ਗੁਜ਼ਰ ਗਿਆ ਗੁਜ਼ਰ ਗਿਆ। ਇੱਥੇ ਪ੍ਰੇਤ ਦਾ ਮਤਲਬ ਭੂਤ ਪ੍ਰੇਤ ਵਾਲਾ ਨਹੀਂ, ਗੋਸਟ ਵਾਲਾ ਨਹੀਂ, ਇੱਥੇ ਮਤਲਬ ਹੈ ਗੁਜ਼ਰ ਗਿਆ। ਮਲੀਨ ਵੀ ਕਹਿੰਦੇ ਨੇ ਅਪਵਿੱਤਰ, ਪ੍ਰੇਤ ਪ੍ਰੇਤ ਦਾ ਮਤਲਬ ਗੁਜ਼ਰ ਗਿਆ, ਬਈ ਹੁਣ ਲੰਘ ਗਿਆ ਸਮਾਂ, ਹੁਣ ਕੀ ਲੈਣਾ ਇਸ ਤੋਂ, ਸਾਰੇ ਹੀ ਦੂਰ ਹੋ ਜਾਂਦੇ ਹਨ।
ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ।
ਜਗਤ ਵਰਤਾਰਾ ਤਾਂ ਇਹੀ ਚੱਲਦਾ ਪਿਆ, ਪੁਰਖਾ ਤੂੰ ਸਮਝ ਇਸ ਗੱਲ ਨੂੰ, ਆਪਣੇ ਮਨ ਵਿੱਚ ਸਹਿਜ ਨਾਲ ਸੋਚ ਵਿਚਾਰ ਕੇ ਦੇਖ, ਜਿਹਦੇ ਨਾਲ ਨਿਉ ਲਾ ਬੈਠਾ ਹੈ ਨਾ, ਇਹ ਜਗਤ ਦਾ ਵਰਤਾਰਾ ਇਹੀ ਹੈ ਸਾਰਾ।
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ।
ਜੀਵਨ ਵਿੱਚ ਵੀ ਤੇ ਆਖੀਰ ਵੇਲੇ ਵੀ, ਬਾਰ ਦਾ ਮਤਲਬ ਹੈ ਸਮਾਂ, ਆਖੀਰਲੇ ਸਮੇਂ, ਜਿਵੇਂ ਕਹਿੰਦੇ ਹਾਂ ਦੋ ਵਾਰ ਤਿੰਨ ਵਾਰ, ਬਈ ਦੋ ਵਾਰ ਦੋ ਗੁਣਾ ਸਮਾਂ ਤਿੰਨ ਗੁਣਾ ਸਮਾਂ, ਇੱਥੇ ਬਾਰ ਦਾ ਮਤਲਬ ਹੈ ਸਮਾਂ। ਬਿਨਸਤ ਬਾਰ ਆਖਰੀ ਵੇਲੇ, ਜਦੋਂ ਸੰਸਾਰ ਤੋਂ ਆਪਾਂ ਰੁਖਸਤ ਹੁੰਦੇ ਹਾਂ, ਤੇ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਹੋਰ ਕੋਈ ਤੇਰੇ ਕੰਮ ਨਹੀਂ ਆ ਸਕਦਾ, ਕਰਤਾ ਪੁਰਖ ਤੋਂ ਬਿਨਾਂ, ਇਹ ਗੱਲ ਚੰਗੀ ਤਰ੍ਹਾਂ ਸਮਝ ਲੈ, ਹੋਰ ਤੇਰੇ ਕੋਈ ਕੰਮ ਨਹੀਂ ਆ ਸਕਦਾ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰਨ, ਅੱਜ ਤੁਸੀਂ ਬੈਠੇ ਰਹਿਣਾ ਜਾਣਾ ਨਾ, ਥੋੜਾ ਜਿਹਾ ਸਮਾਂ ਹੋਰ ਹੈ, ਬੈਠੇ ਰਹਿਣਾ ਜਾਣਾ ਨਾ। ਮਾਨਣੀਏ ਮਸਕੀਨ ਸਾਹਿਬ ਮਹੀਨਾ ਮਹੀਨਾ ਇਸ ਅਸਥਾਨ ਤੇ ਹਾਜ਼ਰੀ ਭਰਦੇ ਸਨ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਉਹਨਾਂ ਨੂੰ ਨਾਲ ਲਿਆਏ, ਬਈ ਇੱਥੇ ਤੁਸੀਂ ਹਾਜ਼ਰੀ ਭਰਿਆ ਕਰੋ, ਮਹੀਨਾ ਮਹੀਨਾ ਸੇਵਾ ਕਰਦੇ ਸਨ। ਦਾਸ ਕੋਲ ਤੇ ਉਤਨਾ ਸਮਾਂ ਨਿਕਲ ਨਹੀਂ ਪਾਉਂਦਾ, ਉਹ ਕਦੀ ਭੇਟਾ ਦੀ ਮੰਗ ਨਹੀਂ ਸਨ ਕਰਦੇ, ਤੇ ਆਖਰੀ ਦਿਨ ਕਹਿੰਦੇ ਸਨ ਬਈ ਅੱਜ ਕਥਾ ਭੇਟ ਦੇ ਕੇ ਜਾਇਓ, ਅੱਜ ਤੁਹਾਡੀ ਮਾਇਆ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਿੱਚ ਪੈ ਜਾਣੀ, ਅੱਜ ਦੀ ਤੁਹਾਡੀ ਸੇਵਾ। ਤੇ ਦਾਸ ਉਹਨਾਂ ਦਾ ਵਿਦਿਆਰਥੀ ਹੈ, ਸਾਰਾ ਪਰਿਵਾਰ ਉਹਨਾਂ ਦਾ ਹਮੇਸ਼ਾ ਹੀ ਪਹੁੰਚਦਾ ਹੈ ਗੁਰੂ ਰਾਮਦਾਸ ਜੀ ਦੇ ਪੁਰਬ ਤੇ ਵੀ, ਔਰ ਇਹਨਾਂ ਸਮਾਗਮਾਂ ਵਿੱਚ ਵੀ। ਵੀਰ ਅਮਰਜੀਤ ਸਿੰਘ ਜੀ ਸਾਰਾ ਪਰਿਵਾਰ ਪ੍ਰੇਮ ਸਹਿਤ ਹਾਜ਼ਰੀਆਂ ਭਰਦਾ, ਬਾਬਾ ਗੁਰਦੇਵ ਸਿੰਘ ਜੀ ਉਸੇ ਪ੍ਰੇਮ ਨਾਲ ਆਉਂਦੇ ਹਨ, ਸਿੰਘ ਸਾਹਿਬਾਨ ਸਾਰੇ ਉਸੇ ਪ੍ਰੇਮ ਨਾਲ ਨਿਵਾਜਦੇ ਨੇ। ਦਾਸ ਦੀ ਇੰਨੀ ਵੱਡੀ ਹਸਤੀ ਨਹੀਂ, ਜੇ ਸਹੀ ਮਾਣਿਆਂ 'ਚ ਦੇਖੋ ਤੇ ਆਪ ਦੇ ਕਦਮਾਂ ਦੀ ਖਾਕ ਦੇ ਇੱਕ ਜ਼ਰੇ ਸਮਾਨ ਵੀ ਦਾਸ ਦੀ ਹਸਤੀ ਨਹੀਂ। ਇਹ ਬਹੁਤ ਵੱਡਾ ਸਨਮਾਨ ਗੁਰੂ ਰਾਮਦਾਸ ਜੀ ਨੇ ਦਾਸ ਦੀ ਝੋਲੀ 'ਚ ਪਾਇਆ, ਇਸ ਦੀ ਲਿਆਕਤ ਨਹੀਂ ਮੇਰੇ ਕੋਲ। ਮੈਂ ਵੀ ਆਖਰੀ ਦਿਨ ਬੇਨਤੀ ਕਰ ਲੈਂਦਾ ਹੁੰਦਾ ਬਈ ਜਿਨ੍ਹਾਂ ਨੇ ਅੱਜ ਤੱਕ ਲੰਗਰਾਂ 'ਚ ਹਿੱਸਾ ਨਹੀਂ ਪਾਇਆ ਉਹ ਜ਼ਰੂਰ ਆਪਣਾ ਪਾ ਕੇ ਜਾਵਣ। ਬਾਹਰੋਂ ਵੀ ਕਈ ਸੱਜਣਾਂ ਦੇ ਫੋਨ ਆਏ ਵੀ ਅਸੀਂ ਆ ਕੇ ਹਿੱਸਾ ਪਾਵਾਂਗੇ। ਭਾਈ ਗੱਜਣ ਸਿੰਘ ਜੀ ਉਹਨਾਂ ਦੇ ਪ੍ਰੇਮੀ ਨੇ ਇੱਥੇ, ਭਾਈ ਚਰਨ ਕਮਲ ਸਿੰਘ ਜੀ, ਉਹਨਾਂ 10,000 ਦਮੜਾ ਦਾਸ ਨੂੰ ਲੰਗਰ ਵਿੱਚ ਪਾਉਣ ਲਈ ਦਿੱਤਾ ਹੈ। ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਵੀ ਇਸ ਪਾਸੇ ਅਤੇ ਇਸ ਪਾਸੇ ਆਪਣੀ ਮਾਇਆ ਰੱਖ ਸਕਦੇ ਹੋ। ਸਮਾਗਮ ਅੱਜ ਸਾਰਾ ਦਿਨ ਹੀ ਚੱਲਣੇ ਨੇ, ਲਗਾਤਾਰ ਚੱਲਦੇ ਰਹਿਣੇ ਹਨ। ਬਹੁਤ ਵੱਡੇ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾਂ ਨੂੰ ਸਮਰਪਿਤ ਹੁੰਦਿਆਂ ਜਗ੍ਹਾ ਜਗ੍ਹਾ 5 ਸਥਾਨਾਂ 'ਤੇ ਰੱਖੇ ਗਏ, ਹਜ਼ੂਰ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਸ਼ਮੂਲੀਅਤ ਪ੍ਰਦਾਨ ਕੀਤੀ। ਆਉਣ ਵਾਲੀ 22 ਤਾਰੀਖ ਨੂੰ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਦੀ ਅਗਵਾਈ ਵਿੱਚ ਜਾਗ੍ਰਿਤੀ ਯਾਤਰਾ ਪੰਜਾਬ ਦੀ ਧਰਤੀ 'ਤੇ ਪਹੁੰਚ ਰਹੀ ਹੈ। 2 ਦਸੰਬਰ ਤੱਕ ਪੰਜਾਬ ਦੀ ਧਰਤੀ 'ਤੇ ਉਹਨਾਂ ਵਿਚਰਨਾ ਹੈ। ਮੈਂ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਬਈ ਕਮ ਅਜ਼ ਕਮ ਲੱਖਾਂ ਦੀ ਗਿਣਤੀ ਉਸ ਯਾਤਰਾ ਨਾਲ ਰੋਜ਼ ਰਹਿਣੀ ਚਾਹੀਦੀ, ਰੋਜ਼ ਪਹੁੰਚੋ। ਬਸ ਇਹੀ ਸਮਝਣਾ ਬਈ ਆਪਣੇ 350 ਸਾਲਾਂ ਪ੍ਰਕਾਸ਼ ਦਿਹਾੜੇ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤੁਹਾਨੂੰ ਸੱਦਾ ਦੇਣ ਵਾਸਤੇ ਆ ਰਹੇ ਨੇ। ਮੈਂ ਸਭ ਦਾ ਧੰਨਵਾਦੀ ਹਾਂ, ਮਾਨਨੀ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦਾ, ਜੋ ਸਭ ਤੋਂ ਵੱਡੇ ਸਿੰਘ ਸਾਹਿਬ ਨੇ, ਪਹਿਲੇ ਨੰਬਰ 'ਤੇ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਸ਼ੁਮਾਰ ਹੁੰਦਾ ਹੈ, ਸਾਰੇ ਇਸ ਗੱਲ ਨੂੰ ਜਾਣਦੇ ਨੇ। ਦਾਸ ਉਹਨਾਂ ਦਾ ਧੰਨਵਾਦੀ ਹੈ, ਸਤਿਕਾਰਯੋਗ ਪ੍ਰਧਾਨ ਜੀ ਦਾ ਦਾਸ ਧੰਨਵਾਦੀ ਹੈ, ਜਿਨ੍ਹਾਂ ਨੇ ਬਹੁਤ ਨਿਵਾਜਿਆ, ਬਹੁਤ ਸਹਿਯੋਗ ਕੀਤਾ। ਡਾਕਟਰ ਰੂਪ ਸਿੰਘ ਜੀਆਂ ਨੇ ਬਹੁਤ ਰੋਸ਼ਨ ਦਿਮਾਗ, ਰੋਸ਼ਨ ਜ਼ਮੀਰ ਆਤਮਾ ਹੈ, ਸੈਂਕੜੇ ਪੁਸਤਕਾਂ ਉਹਨਾਂ ਨੇ ਲਿਖੀਆਂ ਨੇ, ਉਹਨਾਂ ਦੀ ਇੱਕ ਪੁਸਤਕ ਹੀ ਪੜ੍ਹ ਲਓ ਨਾ, ਸਿੱਖ ਸਿਧਾਂਤ ਸੰਕਲਪ ਅਤੇ ਸੰਸਥਾਵਾਂ, ਬਹੁਤਾ ਪੜ੍ਹਨ ਦੀ ਲੋੜ ਨਹੀਂ। ਮਾਨਨੀਏ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਸਾਹਿਬ ਬੈਠੇ, ਦਾਸ ਧੰਨਵਾਦੀ। ਸਿੰਘ ਸਾਹਿਬ ਐਡੀਸ਼ਨਲ ਹੈੱਡ ਗ੍ਰੰਥੀ ਦਾਸ ਦੇ ਪਰਮ ਮਿੱਤਰ ਨੇ ਗਿਆਨੀ ਜਗਤਾਰ ਸਿੰਘ ਜੀ ਬੈਠੇ ਹਨ, ਦਾਸ ਧੰਨਵਾਦੀ। ਭਾਈ ਬਲਜੋਤ ਸਿੰਘ ਜੀ ਦਾਸ ਧੰਨਵਾਦੀ ਹੈ ਇਹਨਾਂ ਦਾ। ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਦਾ, ਆਪ ਸਮੂਹ ਸੰਗਤਾਂ ਦਾ, ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਨਿਰਮਲ ਸ਼ਖਸੀਅਤ ਗਿਆਨੀ ਸੰਤ ਸਿੰਘ ਮਸਕੀਨ ਜੀਆਂ ਦਾ, ਜਿਨ੍ਹਾਂ ਦੀ ਕਦਮ ਬੋਸੀ ਸਦਕਾ ਆਪ ਸਭ ਦੀ ਕਦਮ ਬੋਸੀ ਪ੍ਰਾਪਤ ਹੋਈ ਹੈ। ਭਾਈ ਗੁਰਮੀਤ ਸਿੰਘ ਜੀ ਦਾਤੇਵਾਲ ਜੀ ਬਹੁਤ ਸਹਿਯੋਗ ਕਰਦੇ ਹਮੇਸ਼ਾ, ਚੇਅਰਮੈਨ ਦਾਸ ਸੁਖਜਿੰਦਰ ਸਿੰਘ ਜੀ ਬਹੁਤ ਸਹਿਯੋਗ ਕਰਦੇ ਨੇ ਹਮੇਸ਼ਾ ਦਾਸ, ਇਹਨਾਂ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਆਪ ਨੂੰ ਬੇਨਤੀ ਹੈ ਇੱਕ ਦੋ ਮਿੰਟਾਂ ਵਿੱਚ ਆਪ ਸਾਰੇ ਆਪਣੀ ਮਾਇਆ ਗੁਰੂ ਕੇ ਲੰਗਰਾਂ ਵਾਸਤੇ ਇੱਥੇ ਭੇਟਾ ਕਰ, ਸਾਹਮਣੇ ਵੀ ਅਗਰ ਰੱਖ ਦਿਓਗੇ ਨਾ ਉਹ ਵੀ ਆ ਜਾਣੀ, ਇੱਥੇ ਆ ਕੇ ਵੀ ਰੱਖੋਗੇ ਉਹ ਵੀ ਆ ਜਾਣੀ ਹੈ। ਬਸ ਇੱਕ ਕਿਲਾ ਬਣਾ ਦਿਓ, ਦੀਵਾਰ ਟੁੱਟਣੀ ਨਹੀਂ ਚਾਹੀਦੀ, ਆਪਣੀ ਮਾਇਆ ਜ਼ਰੂਰ ਸਫਲ ਕਰੋ। ਬਾਰੰਬਾਰ ਸਭ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਔਰ PTC ਚੈਨਲ ਇਹਨਾਂ ਦਾ ਤਾਂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਹਰ ਘਰ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਦਾ ਡਰਾਇੰਗ ਰੂਮ ਜਿੱਥੇ ਜਿੱਥੇ TV ਸੈੱਟ ਲੱਗੇ ਨੇ ਉਹ ਹਰਿਮੰਦਰ ਸਾਹਿਬ ਹੀ ਬਣ ਜਾਂਦਾ, ਇਹ ਪਾਵਨ ਤਰੰਗਾਂ ਦਾ ਸੰਚਾਰ ਹੋਣ ਲੱਗ ਪੈਂਦਾ। ਗੁਰੂ ਇਹਨਾਂ ਨੂੰ ਵੀ, ਸਾਰੀ ਟੀਮ ਨੂੰ ਬੜੀ ਮਿਹਨਤ ਹੈ ਇਹਨਾਂ ਦੀ, ਸਾਰੀ ਟੀਮ ਨੂੰ ਮਹਾਰਾਜ ਬਲ ਬਖਸ਼ਣ, ਪ੍ਰੇਰਨਾ ਬਖਸ਼ਣ, ਅਤੇ ਇਹ ਅਦਾਰਾ PTC ਇਸੇ ਤਰ੍ਹਾਂ ਹੀ ਕੌਮ ਦੀ, ਦੇਸ਼ ਦੀ ਸੇਵਾ ਕਰਦਾ ਰਹੇ। ਬਾਰੰਬਾਰ ਸਭ ਦਾ ਧੰਨਵਾਦ, ਪੁੱਲ ਚੁੱਕ ਦੀ ਖਿਮਾ, ਔਰ ਰਲ ਕੇ ਇਹਨਾਂ ਪੰਕਤੀਆਂ ਨੂੰ ਪੜ੍ਹੀਏ। ਪਰ ਮੈਂ ਬੇਨਤੀ ਕਰਨਾ ਚਾਹੁੰਦਾ ਬਈ ਸਹਿਜ ਨਾਲ ਰਹਿਣਾ, ਹਰ ਫੈਸਲਾ ਹਰ ਵਿਚਾਰ ਸਹਿਜ ਵਿੱਚ ਵਿਚਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਰਹਿੰਦਿਆਂ ਅਰਪਣ ਕਰਨੀ ਹੈ। ਆਪਣੀ ਜ਼ਿੰਦਗੀ ਭਲੇ ਵਾਸਤੇ ਅਰਪਣ ਕਰਨੀ ਹੈ ਅਤੇ ਬੁਰਾਈ ਤੋਂ ਆਪਣੇ ਆਪ ਨੂੰ ਸੰਕੋਚਣਾ ਹੈ। ਆਓ ਇਹਨਾਂ ਪੰਕਤੀਆਂ ਦਾ ਪਾਠ ਰਲ ਕੇ ਸਾਰੇ ਕਰੀਏ ਅਤੇ ਫਿਰ ਅਰਦਾਸ ਵਿੱਚ ਸ਼ਾਮਲ ਹੋਵਾਂਗੇ, ਫਿਰ ਅਗਲਾ ਸਮਾਗਮ ਸਾਰਾ ਵਿਧੀਵਤ ਸਾਰਾ ਦਿਨ ਚੱਲੇਗਾ।
ਇਹ ਬਿਦ ਕੋ ਵਿਵਹਾਰ ਬਣਿਓ ਹੈ,
ਜਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।